ਦੇਹਰਾਦੂਨ ਦੀ ਧਰਤੀ ਤੇ ਕਲਗੀਧਰ ਸਵਾਮੀ ਜੀ ਨੇ ਬਾਬੇ ਰਾਮ ਰਾਏ ਦੇ ਸਮੁੱਚੇ ਮਸੰਦਾਂ ਨੂੰ ਸੱਦਿਆ ਹੈ ਜੋ ਬਹੁਤ ਜ਼ਿਆਦਾ ਬਦਫੈਲੀਆਂ ਕਰ ਰਹੇ ਸਨ, ਜਿਨ੍ਹਾਂ ਨੇ ਬਾਬਾ ਰਾਮ ਰਾਏ ਜੀ ਨੂੰ ਜੀਵਤ ਰੂਪ ਦੇ ਵਿੱਚ ਹੀ ਸਾੜ ਦਿੱਤਾ, ਸੰਸਕਾਰ ਕਰ ਦਿੱਤਾ। ਔਰ ਆਪ ਬੁੱਧਰੀਆਂ ਕਰਦੇ ਵੇਸ਼ਿਆਗਾਮੀ ਬਿਰਤੀ, ਸ਼ਰਾਬ ਪੀਣੀ, ਜੂਆ ਖੇਡਣਾ ਔਰ ਸਿੱਖਾਂ ਦੇ ਘਰਾਂ 'ਚ ਜਾ ਕੇ ਸੰਗਤ ਨੂੰ ਤੰਗ ਕਰਨਾ ਤੇ ਕਹਿਣਾ ਜਬਰੀ ਪੈਸੇ ਮੰਗਣੇ, ਜੇ ਨਾ ਦਿਓਗੇ ਤਾਂ ਤੁਹਾਨੂੰ ਸਰਾਪ ਦਿਆਂਗੇ, ਏਦਾਂ ਦੇ ਡਰਾਵੇ ਦੇਣੇ। ਤਕਰੀਬਨ 1100 ਮਸੰਦ ਸਨ ਗੁਰਦੇਵ ਨੇ ਤੰਬੂ ਕਨਾਤਾਂ ਤੁੜਵਾ ਲਈਆਂ, ਇਕੱਲੇ ਇਕੱਲੇ ਨੂੰ ਪਹਿਲਾਂ ਅੰਦਰ ਸੱਦਿਆ, ਬੰਨ ਬੰਨ ਕੇ ਲੂੜ ਕੇ ਕੋਠਿਆਂ 'ਚ ਸੁੱਟੇ, ਤੇਲ ਦੇ ਕੜਾਹੇ ਤਪਾ ਕੇ ਉਹਨਾਂ ਤਪਦੇ ਹੋਏ ਤੇਲ ਦੇ ਕੜਾਹਿਆਂ ਦੇ ਵਿੱਚ ਇਹਨਾਂ ਨੂੰ ਪਾ ਕੇ ਤਲਿਆ ਗਿਆ, ਬਲਦਾ ਸੜਦਾ ਤੇਲ ਕੜਛੇ ਭਰ ਭਰ ਕੇ ਇਹਨਾਂ ਦੇ ਤਨ 'ਤੇ ਪਾਏ, ਬੈਂਤਾਂ ਦੀਆਂ ਸੋਟੀਆਂ ਨਾਲ ਚਾਬਕਾਂ ਨਾਲ ਮਾਰ ਮਾਰ ਕੇ ਜਿਹੋ ਜਿਹੋ ਜਿਹਾ ਕਿਸੇ ਦਾ ਅਪਰਾਧ ਸੀ ਉਹਨੂੰ ਉਸੇ ਤਰ੍ਹਾਂ ਦਾ ਦੰਡ ਦਿੱਤਾ। ਤਕਰੀਬਨ 1100 ਮਸੰਦ ਸਨ ਜਿਨ੍ਹਾਂ ਨੂੰ ਆਪਣੀ ਕਰਨੀ ਦਾ ਫਲ ਭੁਗਤਣਾ ਪਿਆ। ਸੰਸਾਰ ਦੀ ਖੇਡ ਹੈ, ਕਰਮਾਂ ਦੀ ਗਤੀ ਉਲਟਾ ਗੇੜ ਜਦੋਂ ਚੱਲਦਾ ਹੈ ਮੁੜ ਕੇ ਆਪਣੇ ਵੱਲ ਭੋਗਣੇ ਪੈਂਦੇ ਹਨ। ਉਹ ਕਰਮਾਂ ਦਾ ਦੰਡ ਇਹਨਾਂ ਨੂੰ ਦਿੱਤਾ। ਬੀਬੀ ਪੰਜਾਬ ਕੌਰ ਦੇ ਘਰ ਦਾ ਸਾਰਾ ਪ੍ਰਬੰਧ ਗੁਰਦੇਵ ਨੇ ਸੁਚੱਜੇ ਢੰਗ ਨਾਲ ਚਲਾ ਕੇ ਦੇਹਰਾਦੂਨ ਤੋਂ ਵਿਦਾਇਗੀ ਲਈ ਹੈ। ਚੱਲ ਕੇ ਆਪਣੀ ਮਹਾਨ ਪਵਿੱਤਰ ਨਗਰੀ ਜੋ ਮੇਰੇ ਪਾਤਸ਼ਾਹ ਨੇ ਖੁਦ ਆਪ ਆਪਣੇ ਹੱਥੀਂ ਵਸਾਈ ਹੈ, ਜਮਨਾ ਦੇ ਕਿਨਾਰੇ ਕਿਨਾਰੇ ਚੱਲਦੇ ਚੱਲਦੇ ਆਪਣੀ ਨਗਰੀ ਸ੍ਰੀ ਪਾਉਂਟਾ ਸਾਹਿਬ ਆਣ ਬਿਰਾਜੇ ਹਨ। ਪਾਉਂਟਾ ਸਾਹਿਬ ਆਣ ਕੇ ਬਿਰਾਜੇ ਹਨ। ਇੱਥੇ ਗੁਰਦੇਵ ਨੇ ਜੋ ਚੋਜ ਕੀਤੇ ਹਨ ਉਹ ਕਥਾ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਹੁਤ ਸ਼ਰਧਾ ਨਾਲ ਭਾਵਨਾ ਨਾਲ ਲਿਖੀ ਹੈ। ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਵਿੱਤਰ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦੇ ਹੋਏ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਦੁਸ਼ਟ ਮਸੰਦਨ ਮਾਰੇ।
ਇਸ ਪ੍ਰਕਾਰ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਦੁਸ਼ਟ ਮਸੰਦਾਂ ਨੂੰ ਸੋਧਾ ਲਾਇਆ। ਇਹਨੂੰ ਖਾਲਸੇ ਦੇ ਬੋਲੇ 'ਚ ਸੋਧਾ ਲਾਉਣਾ ਕਹਿੰਦੇ, ਮਾਰਨਾ ਕਹਿ ਸਕਦੇ ਹਾਂ, ਪਰ ਖਾਲਸੀ ਬੋਲੇ ਦੇ ਵਿੱਚ ਇਹ ਵੀ ਸ਼ਬਦ ਵਰਤਿਆ ਜਾਂਦਾ ਵੀ ਇਹਨਾਂ ਮਸੰਦਾਂ ਦਾ ਸੋਧਾ ਲਾਇਆ, ਸੋਧ ਸੁਧਈਆ ਕੀਤਾ, ਇਹਨਾਂ ਦੀ ਕਰਨੀ ਦਾ ਕੀਤਾ ਹੋਇਆ ਜਿਹੜੀ ਕਰਤੂਤ ਸੀ ਉਹਦਾ ਦੰਡ ਉਹ ਕਲਗੀਧਰ ਸਵਾਮੀ ਜੀ ਨੇ ਭੁਗਤਾਇਆ ਹੈ।
ਨਿਜ ਸਿੱਖਨ ਕੋ ਸੁਖ ਦਿਓ ਬਿਗਰਤ ਪੰਥ ਸੁਧਾਰੇ।
ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਸੁਖ ਬਖਸ਼ਿਸ਼ ਕੀਤੇ ਹਨ, ਜਿਹੜੇ ਵਿਗੜੇ ਹੋਏ ਸੀ ਉਹਨਾਂ ਵਿਗੜਿਆਂ ਹੋਇਆਂ ਨੂੰ ਸਿੱਧੇ ਰਸਤੇ ਪਾਇਆ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਜਿਹੜੇ ਪੰਥ ਨੂੰ ਵਿਗਾੜ ਰਹੇ ਸਨ ਉਹਨਾਂ ਨੂੰ ਸੋਧਾ ਲਾ ਕੇ ਉਹਨਾਂ ਨੂੰ ਦੰਡ ਦਿੱਤਾ ਹੈ ਔਰ ਸੁਧਾਰ ਕੀਤਾ ਕਲਗੀਧਰ ਪਾਤਸ਼ਾਹ ਜੀ ਨੇ।
ਚੌਪਈ ਬਸੀ ਪਾਵਟੀ ਨਗਰ ਮਜਾਰਾ।
ਤਕਰੀਬਨ ਵਾਜ ਪਾਤਸ਼ਾਹ ਜੀ ਹੁਣ ਦੇਹਰਾਦੂਨ ਤੋਂ ਚੱਲ ਕੇ ਪਾਉਂਟਾ ਸਾਹਿਬ ਆ ਗਏ ਹਨ। ਆਪਣੀ ਮਹਾਨ ਪਵਿੱਤਰ ਨਗਰੀ ਸ੍ਰੀ ਪਾਉਂਟਾ ਸਾਹਿਬ ਆ ਕੇ ਪਾਤਸ਼ਾਹ ਨੇ ਨਿਵਾਸ ਕੀਤਾ ਹੈ।
ਜੈ ਸ਼੍ਰੀ ਜਮਨਾ ਸੁੰਦਰ ਤਾਰਾ।
ਸੁੰਦਰ ਰਮਣੀਕ ਜਮਨਾ ਦਾ ਨਿਰਮਲ ਜਲ ਜਿੱਥੋਂ ਵਗਦਾ ਹੈ, ਪਾਉਂਟਾ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੇ ਲਾਗਿਓਂ ਜਮਨਾ ਵਗਦੀ ਹੈ, ਬਹੁਤ ਨਿਰਮਲ ਧਾਰਾ ਵਾਲੀ ਸਵੱਛ ਜਲ ਵਾਲੀ ਜਮਨਾ ਵਗ ਰਹੀ ਹੈ।
ਸ਼ਿਲਾ ਵਿਸਾਲ ਤੀਰ ਥਿਰ ਜਹਾਂ।
ਜਮਨਾ ਦੇ ਕਿਨਾਰੇ ਇੱਕ ਵੱਡੀ ਭਾਰੀ ਸਿਲਾ ਹੈ, ਉੱਚਾ ਪਹਾੜ ਜਿਹਾ ਬਣਿਆ ਹੋਇਆ ਬਰਾਬਰ ਸਿਲਾ ਹੈ, ਉਹਦੇ ਨਾਲੋਂ ਜਮਨਾ ਦਾ ਪਾਣੀ ਖਹਿ ਖਹਿ ਕੇ ਲੰਘਦਾ ਹੈ। ਉਹ ਸਿਲਾ ਜਿੱਥੇ ਸੀਗੀ ਉੱਥੇ ਮਹਾਰਾਜ ਜੀ ਦਾ ਸਥਾਨ ਬਣਿਆ ਗੁਰਦੁਆਰਾ ਕਵੀ ਦਰਬਾਰ ਸਾਹਿਬ। ਤੋ ਜਮਨਾ ਦੇ ਕਿਨਾਰੇ ਉੱਚੀ ਸਿਲਾ ਹੈ, ਇੱਕ ਪਹਾੜ ਦੀ ਚੋਟੀ ਜੀ ਹੈ, ਪੱਥਰ ਹੈ ਬੈਠਣ ਵਾਲੀ, ਬੜੀ ਸੁੰਦਰ ਜਗ੍ਹਾ ਬਣੀ ਹੋਈ ਹੈ।
ਕਰ ਮੱਜਨ ਕੋ ਬੈਠੇ ਤਹਾਂ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਰੋਜ਼ਾਨਾ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋ ਕੇ ਉਸੇ ਸਿਲਾ ਦੇ ਉੱਤੇ ਆ ਕੇ ਬੈਠ ਜਾਂਦੇ ਪਾਤਸ਼ਾਹ। ਜਮਨਾ ਦੇ ਕਿਨਾਰੇ ਉਹੀ ਜਿਹੜੀ ਸਿਲਾ ਹੈ ਜਿੱਥੇ ਗੁਰੂ ਘਰ ਕਵੀ ਦਰਬਾਰ ਹੈ, ਹੁਣ ਉੱਪਰ ਲੈ ਆਏ ਹਨ। ਪਹਿਲਾਂ ਥੱਲੇ ਸੀ ਅਸਥਾਨ, ਤੋ ਜਮਨਾ ਦੇ ਕਿਨਾਰੇ ਉਸ ਸਿਲਾ ਦੇ ਉੱਤੇ ਪਹਾੜ ਦੇ ਉੱਤੇ ਪਾਤਸ਼ਾਹ ਜੀ ਬੈਠ ਜਾਂਦੇ ਨੇ। ਲਾਗਿਓ ਜਮਨਾ ਦਾ ਨਿਰਮਲ ਪ੍ਰਵਾਹ ਵਗਦਾ ਹੈ।
ਸ਼੍ਰੀ ਮੁਕਤੀ ਕਵਿਤਾ ਸ਼ੁਭ ਰਚੇ।
ਔਰ ਉੱਥੇ ਬੈਠ ਕੇ ਜਮਨਾ ਦੇ ਕੰਢੇ ਉਸ ਸਿਲਾ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੰਮ੍ਰਿਤ ਬਾਣੀ ਦੀ ਰਚਨਾ ਕਰਦੇ ਹਨ। ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਹੁਤ ਸਾਰੀ ਬਾਣੀ ਮਹਾਰਾਜ ਜੀ ਨੇ ਸ਼੍ਰੀ ਪੌਂਟਾ ਸਾਹਿਬ ਦੀ ਧਰਤੀ ਤੇ ਜਮਨਾ ਦੇ ਕਿਨਾਰੇ ਬਹਿ ਕੇ ਰਚੀ ਹੈ। ਤੋ ਬਹੁਤ ਸੁੰਦਰ ਛੰਦ ਕਵਿਤ ਸਵਈਏ ਉਹ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਇੱਥੇ ਬੈਠ ਕੇ ਰਚਦੇ ਹਨ।
ਛੰਦ ਸਵਈਏ ਸ਼ੁਭ ਪਦ ਖਚੇ।
ਬੜੇ ਸੁੰਦਰ ਤੋਟਕ ਕਵਿਤ ਸਵਈਏ ਕਈ ਤਰ੍ਹਾਂ ਦੇ ਛੰਦ ਉਹ ਬਣਾ ਬਣਾ ਕੇ ਗਰੀਬ ਨਵਾਜ ਪਾਤਸ਼ਾਹ ਜੀ ਇੱਥੇ ਰਚਦੇ ਹਨ, ਉਚਾਰਦੇ ਹਨ।
ਜਾਮ ਦਿਵਸ ਲੋ ਤਹਾਂ ਸੁਹਾਵੇ।
ਤਕਰੀਬਨ ਇੱਕ ਪੈਰ ਦਿਨ ਚੜ੍ਹੇ ਤਾਈ ਸਤਿਗੁਰੂ ਜੀ ਇੱਥੇ ਹੀ ਬੈਠਦੇ ਨੇ। ਯਾਨੀ ਕਿ ਸਵੇਰੇ ਜਦੋਂ ਥੋੜੀ ਥੋੜੀ ਲੋ ਲੱਗਦੀ ਹੈ ਨਾ, ਉਦੋਂ ਤੱਕ ਤਾਂ ਮਹਾਰਾਜ ਜੀ ਸਮਾਧੀ ਸਥਿਤ ਰਹਿੰਦੇ, ਉਸ ਤੋਂ ਬਾਅਦ ਮਹਾਰਾਜ ਜੀ ਇੱਥੇ ਆ ਜਾਂਦੇ। ਤਕਰੀਬਨ ਇੱਕ ਪੈਰ ਸਵੇਰੇ 9-10 ਵਜੇ ਤੱਕ ਗਰੀਬ ਨਵਾਜ ਸਾਹਿਬ ਜੀ ਇੱਥੇ ਬੈਠ ਕੇ ਬਾਣੀ ਰਚਦੇ ਹਨ, ਬੜੇ ਸੁੰਦਰ ਛੰਦ ਬਣਾਉਂਦੇ ਹਨ।
ਕੋ ਕਾਰਜ ਕਿਤ ਨਿਕਟ ਨ ਆਵੇ।
ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੋਵੇ, ਭਾਵੇਂ ਜਿੰਨਾ ਮਰਜ਼ੀ ਜ਼ਰੂਰੀ ਕਿਉਂ ਨਾ ਹੋਵੇ, ਜਿੰਨੀ ਦੇਰ ਤੱਕ ਮਹਾਰਾਜ ਜੀ ਬੈਠੇ ਬਾਣੀ ਰਚਦੇ ਨੇ ਕੋਈ ਨੇੜੇ ਨਹੀਂ ਆਉਂਦਾ। ਸਤਿਗੁਰਾਂ ਦਾ ਹੁਕਮ ਸੀ ਕਿ ਜਿੰਨੀ ਦੇਰ ਤੱਕ ਅਸੀਂ ਬੈਠ ਕੇ ਛੰਦ ਰਚਾਂਗੇ, ਬਾਣੀ ਰਚਾਂਗੇ, ਸਾਡੇ ਨੇੜੇ ਕਿਸੇ ਨੇ ਵਿਘਨ ਪਾਣ ਨਹੀਂ ਆਉਣਾ। ਕਿ ਧਿਆਨ ਦੇ ਵਿੱਚ ਖੰਡਾਵ ਪੈਦਾ ਹੁੰਦਾ ਜਦੋਂ ਕੋਈ ਆ ਕੇ ਕੋਲ ਗੱਲਬਾਤ ਕਰੇਗਾ ਛੰਦ ਰਚਣ ਵੇਲੇ। ਤੋ ਇਸ ਕਰਕੇ ਸਤਿਗੁਰਾਂ ਦੀ ਸਖ਼ਤ ਹਦਾਇਤ ਸੀ ਕਿ ਕੋਈ ਨੇੜੇ ਨਾ ਆਵੇ। ਤੋ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕੀਤੀ ਜਾਂਦੀ ਹੈ। ਜਿੰਨੀ ਦੇਰ ਤੱਕ ਸਤਿਗੁਰੂ ਜੀ ਬੈਠ ਕੇ ਬਾਣੀ ਰਚਦੇ ਨੇ, ਓਨੀ ਦੇਰ ਤੱਕ ਕੋਈ ਵੀ ਭਾਵੇਂ ਜਿੰਨਾ ਮਰਜ਼ੀ ਕੋਈ ਜ਼ਰੂਰੀ ਕੰਮ ਹੋਵੇ ਨੇੜੇ ਨਹੀਂ ਆਉਂਦਾ।
ਲਿਖ ਬੇਹਿਤ ਇੱਕ ਥਿਰੇ ਲਿਖਾਰੀ।
ਬਸ ਮਹਾਰਾਜ ਜੀ ਦੇ ਕੋਲ ਕੇਵਲ ਲਿਖਾਰੀ ਬੈਠਦੇ ਨੇ ਬਾਣੀ ਲਿਖਣ ਲਈ। ਕਦੇ ਭਾਈ ਮਨੀ ਸਿੰਘ ਜੀ ਆ ਕੇ ਲਿਖਦੇ ਆ, ਕਿਉਂਕਿ ਹੋਰ ਵੀ ਲਿਖਾਰੀ ਸੀ ਉਹ ਵੀ ਲਿਖ ਲੈਂਦੇ ਆ। ਕਲਗੀਧਰ ਜੀ ਬਾਣੀ ਉਚਾਰਦੇ ਨੇ, ਕੇਵਲ ਕੋਲ ਜਿਹੜੇ ਲਿਖਣ ਵਾਲੇ ਲਿਖਾਰੀ ਹਨ ਉਹ ਬਹਿ ਕੇ ਬਾਣੀ ਲਿਖਦੇ ਹਨ।
ਓਏ ਇਕਾਂਕੀ ਕਰੇ ਵਿਚਾਰੀ।
ਇਕਾਂਤ ਵਿੱਚ ਬੈਠ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਇਹ ਵਿਚਾਰ ਕਰਦੇ ਹਨ, ਅੰਮ੍ਰਿਤ ਗੁਰਬਾਣੀ ਦੀ ਰਚਨਾ ਕਰਦੇ ਹਨ।
ਹੁਣ ਉੱਠ ਮਹਾਰਾਜ ਗੁਰ ਪੂਰੇ।
ਫਿਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਜਦੋਂ ਇੱਕ ਪੈਰ ਦਿਨ ਚੜ੍ਹੇ ਤੱਕ ਬੈਠ ਕੇ ਬਾਣੀ ਰਚਦੇ, ਬਾਣੀ ਲਿਖਵਾਉਂਦੇ, ਉਪਰੰਤ ਫਿਰ ਪਾਤਸ਼ਾਹ ਜੀ ਇੱਥੋਂ ਉੱਠ ਕੇ ਆਪਣੇ ਆਸਣ ਤੇ ਆਉਂਦੇ ਹਨ।
ਅਚੇ ਅਸਨ ਨਾਨਾ ਬਿਦਰੂਰੇ।
ਇਹਨੇ ਨੂੰ ਲੰਗਰ ਪ੍ਰਸ਼ਾਦਾ ਤਿਆਰ ਹੋ ਜਾਂਦਾ। ਸਤਿਗੁਰੂ ਜੀ ਜਦੋਂ ਪੈਰ ਦਿਨ ਚੜ੍ਹਦਾ ਉਦੋਂ ਹੀ ਸਵੇਰੇ ਲੰਗਰ ਛਕਦੇ ਸੀ। ਤੋ ਪੈਰ ਦਿਨ ਚੜ੍ਹਿਆ ਸਵੇਰੇ ਲੰਗਰ ਛਕਣਾ ਤਕਰੀਬਨ 9-10 ਵਜੇ, ਦੁਪਹਿਰੇ ਮਹਾਰਾਜ ਜੀ ਪ੍ਰਸ਼ਾਦਾ ਨਹੀਂ ਛਕਦੇ, ਮੁੜ ਕੇ ਰਾਤ ਨੂੰ ਪ੍ਰਸ਼ਾਦਾ ਛਕਣਾ। ਦੋ ਵੇਲੇ ਭੋਜਨ ਗ੍ਰਹਿਣ ਕਰਦੇ ਸੀ ਕਲਗੀਧਰ ਜੀ। ਤੋ ਸਵੇਰੇ 9-10 ਵਜੇ ਜਦੋਂ ਪ੍ਰਸ਼ਾਦਾ ਤਿਆਰ ਹੋ ਜਾਂਦਾ, ਫਿਰ ਬੈਠ ਕੇ ਆ ਕੇ ਸਤਿਗੁਰੂ ਜੀ ਪ੍ਰਸ਼ਾਦਾ ਛਕਦੇ ਹਨ।
ਵਰਤੇ ਦੇਗ ਅਤੋਟ ਭੰਡਾਰਾ।
ਸਾਰਾ ਦਿਨ ਮਹਾਰਾਜ ਜੀ ਦੇ ਲੰਗਰਾਂ ਵਿੱਚ ਅਤੁੱਟ ਲੰਗਰ ਵਰਤਦਾ। ਸਭ ਤੋਂ ਪਹਿਲਾਂ ਥਾਲ ਮਹਾਰਾਜ ਜੀ ਨੂੰ ਪਰੋਸਿਆ ਜਾਂਦਾ ਲੰਗਰ ਦਾ, ਮਰਿਆਦਾ ਹੈ। ਹੁਣ ਵੀ ਗੁਰੂ ਘਰ ਦੇ ਵਿੱਚ ਜਦੋਂ ਲੰਗਰ ਤਿਆਰ ਹੁੰਦਾ, ਪਹਿਲਾਂ ਪ੍ਰਸ਼ਾਦੇ ਦਾ ਥਾਲ ਸਜਾ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਜਾਂਦੀ, ਫਿਰ ਸੰਗਤ 'ਚ ਭੋਜਨ ਵਰਤਾਇਆ ਜਾਂਦਾ। ਤੋ ਸਭ ਤੋਂ ਪਹਿਲਾਂ ਸਤਿਗੁਰੂ ਜੀ ਪ੍ਰਸ਼ਾਦਾ ਛਕਦੇ, ਉਪਰੰਤ ਫਿਰ ਸਾਰਾ ਦਿਨ ਹੀ ਗੁਰੂ ਕੇ ਲੰਗਰਾਂ ਵਿੱਚ ਅਤੁੱਟ ਲੰਗਰ ਵਰਤਦੇ ਹਨ।
ਖਾਏ ਆਹਾਰਨ ਸਿੱਖ ਹਜ਼ਾਰਾਂ।
ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਮਹਾਰਾਜ ਜੀ ਦੇ ਲੰਗਰ ਵਿੱਚ ਆ ਕੇ ਲੰਗਰ ਛਕਦੀਆਂ ਹਨ।
ਆਵੇ ਜਾਏ ਨਿਤਾ ਪ੍ਰਤ ਨਏ।
ਨਿਤਾ ਪ੍ਰਤੀ ਸੰਗਤਾਂ ਸਿੱਖ ਨਵੇਂ ਆਉਂਦੇ ਹੈ ਜਾਂਦੇ ਹਨ। ਇੱਦਾਂ ਸੰਗਤ ਦਾ ਆਵਾਜਾਈ ਜਿਹੜੀ ਉਹ ਲੱਗੀ ਰਹਿੰਦੀ ਹੈ, ਰੌਣਕਾਂ ਲੱਗੀਆਂ ਰਹਿੰਦੀਆਂ ਮਹਾਰਾਜ ਜੀ ਦੇ ਘਰ। ਜਿੰਨੀਆਂ ਸੰਗਤਾਂ ਆਉਂਦੀਆਂ ਹਨ ਨਮਸਕਾਰ ਕਰਕੇ ਫਿਰ ਜਾਂਦੀਆਂ, ਓਨੀਆਂ ਫਿਰ ਹੋਰ ਆ ਜਾਂਦੀਆਂ। ਇਹਦਾ ਲੰਗਰ ਵੀ ਚੱਲਦੇ ਰਹਿੰਦੇ ਸਤਿਗੁਰਾਂ ਦੇ ਦਰਬਾਰ ਵਿੱਚ ਕਥਾ ਕੀਰਤਨ ਦੇ ਪ੍ਰਵਾਹ ਵੀ ਚੱਲਦੇ ਰਹਿੰਦੇ ਹਨ
ਦਰਸੇ ਚਰਨ ਕਮਲ ਸੁਖਮਈ
ਸੰਗਤ ਆ ਕੇ ਸਤਿਗੁਰੂ ਜੀ ਦੇ ਸੋਹਣੇ ਚਰਨ ਕਮਲਾਂ ਦੇ ਦਰਸ਼ਨ ਕਰਦੀਆਂ ਹਨ ਜਿਨ੍ਹਾਂ ਚਰਨਾਂ ਚੋਂ ਸੰਗਤ ਨੂੰ ਸੁੱਖ ਪ੍ਰਾਪਤ ਹੁੰਦਾ ਕਲਗੀਧਰ ਜੀ ਦੇ ਚਰਨ ਗੁਰੂ ਕੇ ਸਿੱਖਾਂ ਵਾਸਤੇ ਸੁਖਮਈ ਹਨ ਗੁਰਪੂਰਾ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਸਤਿਗੁਰੂ ਜੀ ਦੇ ਸੋਹਣੇ ਚਰਨਾਂ ਕਮਲਾਂ ਦੇ ਵਿੱਚ ਜਦੋਂ ਸਿੱਖ ਆ ਕੇ ਮੱਥਾ ਟੇਕਦੇ ਹਨ ਉਹ ਆਪਣੇ ਹਿਰਦੇ 'ਚ ਅਨੁਭਵ ਕਰਦੇ ਨੇ ਕਿ ਸਤਿਗੁਰੂ ਜੀ ਸਦਾ ਹੀ ਸਾਡੇ ਅੰਗ ਸੰਗ ਨੇ ਸਦਾ ਅੰਗ ਸੰਗੇ ਅਭੰਗੰਗ ਬਭੂਤੇ ਵਾਲੀਆਂ ਦਾਤਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚੋਂ ਗੁਰਸਿੱਖ ਸੰਗਤਾਂ ਪ੍ਰਾਪਤ ਕਰਦੀਆਂ ਹਨ
ਪੁਨ ਕਲਗੀ ਧਰ ਕੀਤਕ ਸਮੇਂ
ਇਸੇ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਪ੍ਰਸ਼ਾਦਾ ਜਲ ਪਾਣੀ ਛਕਣ ਤੋਂ ਬਾਅਦ ਕੁਝ ਸਮਾਂ
ਧੀਰੇ ਪ੍ਰਿਯੰਕ ਆਏ ਨਰ ਨਿਮੇ
ਮਹਾਰਾਜ ਜੀ ਪਲਗੇ ਤੇ ਬੈਠਦੇ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਕਿਉਂਕਿ ਅੱਗੇ ਪਹਿਲਾਂ ਸਵੇਰੇ ਪਹਿਲਾ ਪਹਿਰ ਦਰਸ਼ਨ ਦਿੰਦੇ ਸੀ ਹੁਣ ਮਹਾਰਾਜ ਜੀ ਪਹਿਲੇ ਪੈਰ ਬਾਣੀ ਲਿਖਦੇ ਆ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਕੁਝ ਸਮੇਂ ਲਈ ਦੀਵਾਨ ਵਿੱਚ ਆ ਕੇ ਪਲੰਘੇ ਤੇ ਬੈਠ ਕੇ ਮਹਾਰਾਜ ਜੀ ਸੰਗਤ ਨੂੰ ਦਰਸ਼ਨ ਦਿੰਦੇ ਹਨ
ਨੰਦ ਚੰਦ ਸੰਗੋ ਤੇ ਆਦਿ
ਜਦੋਂ ਮਹਾਰਾਜ ਜੀ ਦਰਸ਼ਨ ਦਿੰਦੇ ਉਦੋਂ ਗੁਰੂ ਸਾਹਿਬ ਜੀ ਦੇ ਦਰਬਾਰ 'ਚ ਭਾਈ ਨੰਦ ਚੰਦ ਜੀ ਭਾਈ ਸੰਗੋ ਸ਼ਾਹ ਜੀ ਜੀਤਮਲ ਜੀ ਮਾਰੀ ਚੰਦ ਜੀ ਗੁਲਾਬ ਚੰਦ ਜੀ ਭਾਈ ਦਇਆ ਰਾਮ ਜੀ ਮਾਮਾ ਕਿਰਪਾਲ ਚੰਦ ਜੀ ਭਾਈ ਮਨੀ ਸਿੰਘ ਜੀ ਸ਼ਹੀਦ ਬੜੇ ਬੜੇ ਨਾਮ ਰਸੀਏ ਮਹਾਂਪੁਰਖ ਗੁਰਸਿੱਖ ਕਲਗੀਧਰ ਜੀ ਦੇ ਪਾਵਨ ਦਰਬਾਰ ਵਿੱਚ ਹਾਜ਼ਰ ਹੁੰਦੇ ਹਨ
ਬੰਦਤ ਬੈਠੇ ਧਰ ਅਹਿਲਾਦ
ਬੜੇ ਅਹਿਲਾਦ ਨਾਲ ਬੜੀ ਖੁਸ਼ੀ ਨਾਲ ਬੜੇ ਚਾਅ ਨਾਲ ਸਿੱਖ ਸਤਿਗੁਰਾਂ ਦੇ ਚਰਨਾਂ 'ਚ ਵੰਦਨਾ ਕਰਕੇ ਮਹਾਰਾਜ ਜੀ ਦੇ ਦਰਬਾਰ 'ਚ ਬੈਠ ਜਾਂਦੇ ਹਨ ਬੜੇ ਅਦਬ ਭਾਵ ਨਾਲ ਕੁਝ ਸਮੇਂ ਲਈ ਗੁਰੂ ਚਰਨਾਂ 'ਚ ਬੈਠ ਕੇ ਹਾਜ਼ਰੀ ਲਵਾਉਂਦੇ ਹਨ
ਰਾਜ ਸਾਜ ਕੀ ਬਾਤ ਅਨੇਕ
ਫਿਰ ਰਾਜ ਸਾਜ ਦੀ ਬਾਤ ਚੱਲਦੀ ਹੈ ਅਨੇਕ ਪ੍ਰਕਾਰ ਦੇ ਰਾਜ ਸਾਜ ਤਿਆਰ ਕੀਤੇ ਹੁੰਦੇ ਜਿਹੜੇ ਗੁਰੂ ਘਰ ਵਿੱਚ ਕੀ ਆਇਆ ਹੈ ਕੀ ਜਾ ਰਿਹਾ ਹੈ ਉਹਦੀਆਂ ਵੀ ਗੱਲਾਂ ਬਾਤਾਂ ਚੱਲਦੀਆਂ ਭਾਈ ਆਨੰਦ ਚੰਦ ਜੀ ਹਾਜ਼ਰੀ ਲਵਾਉਂਦੇ ਮਹਾਰਾਜ ਅੱਜ ਇੰਨੀ ਸੰਗਤ ਆਈ ਹੈ ਸੰਗਤ ਵੱਲੋਂ ਆਹ ਸ਼ਸਤਰ ਆਏ ਨੇ ਇੰਨੇ ਘੋੜੇ ਆਏ ਨੇ ਅੱਗੇ ਸਿਪਾਹੀਆਂ ਨੂੰ ਇੰਨੇ ਘੋੜੇ ਵੰਡੇ ਹਨ ਉਹ ਹਰ ਇੱਕ ਚੀਜ਼ ਦਾ ਹਿਸਾਬ ਕਿਤਾਬ ਵੀ ਆ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਦੱਸਦੇ ਹਨ
ਕਰੇ ਬੂਝ ਕਰ ਜਲਦ ਵਿਵੇਕ
ਜਿਹੜਾ ਵੀ ਕੋਈ ਰਾਜ ਸਾਜ ਦਾ ਨਵਾਂ ਕੰਮ ਕਰਨਾ ਹੋਵੇ ਮੰਨ ਲਓ ਵੀ ਘੋੜੇ ਨਵੇਂ ਖਰੀਦਣੇ ਆ ਜਾਂ ਸ਼ਸਤਰ ਖਰੀਦਣੇ ਆ ਜਾਂ ਕੋਈ ਤੰਬੂ ਕਨਾਤਾਂ ਖਰੀਦਣੀਆਂ ਨੇ ਜਾਂ ਕੋਈ ਗਲਮ ਗਲੀਚੇ ਲੈਣੇ ਆ ਉਹਦੇ ਬਾਰੇ ਭਾਈ ਆਨੰਦ ਚੰਦ ਜੀ ਸਤਿਗੁਰਾਂ ਕੋਲੋਂ ਆਗਿਆ ਲੈਂਦੇ ਪਹਿਲਾਂ ਮਹਾਰਾਜ ਜੀ ਆਹ ਚੀਜ਼ ਦੀ ਲੋੜ ਹੈ ਜੇ ਆਗਿਆ ਹੋਵੇ ਲੈ ਆਈਏ ਪਾਤਸ਼ਾਹ ਕਹਿੰਦੇ ਭਾਈ ਜਿਹਦੀ ਲੋੜ ਹੈ ਉਹ ਲਿਆਉਣੀ ਹੈ ਜਿਹੜੀ ਵਸਤੂ ਦੀ ਲੋੜ ਹੈ ਉਹ ਤਾਂ ਲਿਆਣੀ ਲਿਆਉਣੀ ਹੈ ਜਾਓ ਲਿਆਓ ਭਾਈ ਕਿਸੇ ਚੀਜ਼ ਨੂੰ ਸਤਿਗੁਰੂ ਜੀ ਮਨਾਹੀ ਨਹੀਂ ਕਰਦੇ ਉਦਾਰ ਹਿਰਦਾ ਸਭ ਸਤਿਗੁਰਾਂ ਦਾ ਖੁੱਲ ਦਿੱਲੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਹਰ ਇੱਕ ਚੀਜ਼ ਮੰਗਵਾਉਂਦੇ ਹਨ
ਅਪਰ ਪ੍ਰਸੰਗ ਕਈ ਮਨ ਪਾਏ
ਹੋਰ ਵੀ ਮਨ ਭਾਉਂਦੇ ਪ੍ਰਸੰਗ ਮਹਾਰਾਜ ਜੀ ਦੀ ਸਭਾ 'ਚ ਬੈਠ ਕੇ ਜਦੋਂ ਭਾਈ ਸੰਗੋ ਸ਼ਾਹ ਜੀ ਇਹ ਸਤਿਗੁਰਾਂ ਦੇ ਬਾਲ ਸਿਖਾਈ ਮਿੱਤਰ ਵੀ ਨੇ ਬਚਪਨ ਤੋਂ ਸਤਿਗੁਰਾਂ ਦੇ ਨਾਲ ਸਨ ਇਸ ਕਰਕੇ ਜਦੋਂ ਵੀ ਆ ਕੇ ਬੈਠ ਜਾਂਦੇ ਕਈ ਤਰ੍ਹਾਂ ਦੇ ਬਚਨ ਬਿਲਾਸ ਮਹਾਰਾਜ ਜੀ ਦੀ ਸਭਾ ਵਿੱਚ ਚੱਲਦੇ ਹਨ
ਹਾਸ ਬਿਲਾਸ ਆਨੰਦ ਕੋ ਪਾਏ
ਕਈ ਵਾਰੀ ਹਾਸ ਬਿਲਾਸ ਦੇ ਬਚਨ ਵੀ ਚੱਲਦੇ ਮਹਾਰਾਜ ਕਲਗੀਧਰ ਜੀ ਬੜੇ ਖੇੜੇ ਸੁਭਾਅ ਵਾਲੇ ਮਾਲਕ ਨੇ ਜਦੋਂ ਆ ਕੇ ਸਿੱਖ ਬਹਿ ਜਾਂਦੇ ਫਿਰ ਉਹਨਾਂ ਨਾਲ ਹਾਸ ਬਿਲਾਸ ਦੀਆਂ ਗੱਲਾਂ ਵੀ ਚੱਲਦੀਆਂ ਇਹ ਤਾਂ ਨਹੀਂ ਸੀ ਵੀ ਸਦਾ ਇੱਕੋ ਜਿਹੇ ਰਸ ਦੀ ਖੇਡ ਬਣੀ ਰਹਿੰਦੀ ਆਸ ਬਿਲਾਸ ਦੇ ਬਚਨ ਬਿਲਾਸ ਵੀ ਹੁੰਦੇ ਸਿੱਖਾਂ ਨਾਲ ਮਹਾਰਾਜ ਜੀ ਬੜੇ ਖਿੜੇ ਮੱਥੇ ਹਾਸ ਬਿਲਾਸ ਵੀ ਕਰਦੇ ਇਉਂ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਬਾਰ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਹਨ
ਪੁਨ ਸਤਿਗੁਰ ਕੁਛ ਕਰੇ ਆਰਾਮ
ਫਿਰ ਕੁਝ ਸਮਾਂ ਬੈਠਣ ਤੋਂ ਬਾਅਦ ਆਪਣੇ ਖਾਸ ਸੇਵਕਾਂ ਨਾਲ ਬਹਿ ਕੇ ਗੱਲਬਾਤ ਕਰਕੇ ਸਾਰੀਆਂ ਗੱਲਾਂ ਬਾਤਾਂ ਜਦੋਂ ਨਿਬੜ ਜਾਂਦੀਆਂ ਫਿਰ ਮਹਾਰਾਜ ਜੀ ਉੱਠ ਕੇ ਆਪਣੇ ਆਸਣ ਤੇ ਆ ਜਾਂਦੇ ਦੁਪਹਿਰ ਦੇ ਸਮੇਂ ਔਰ ਆਪਣੇ ਆਸਣ ਤੇ ਆ ਕੇ ਕਲਗੀਧਰ ਜੀ ਆਰਾਮ ਕਰਦੇ ਇਹ ਪੌਂਟਾ ਸਾਹਿਬ ਦੀ ਮਹਾਰਾਜ ਜੀ ਦੀ ਨਿੱਤ ਕਿਰਿਆ ਸੀ ਕਿ ਰੋਜ਼ਾਨਾ ਸਤਿਗੁਰੂ ਜੀ ਦੀ ਇਹੀ ਕਿਰਿਆ ਸੀ ਕਦੇ ਤਬਦੀਲ ਹੋ ਜਾਂਦੀ ਜੇ ਕਿਤੇ ਸੱਜੇ ਖੱਬੇ ਚਲੇ ਜਾਂਦੇ ਸ਼ਿਕਾਰ ਖੇਡਣ नहीं तो रोजाना का महाराज जी की यही नित किरिया सी। दोपहर दे समय फिर महाराज जी आसन ते आके कुछ समय लिए आराम करदे हन।
ओडे बड प्रियंक अभिराम,
बड़ा बड़ा पलंगा है, उस पलंगे दे उत्ते सतगुरु सच्चे पातशाह जी विराज दे हन।
जाम तीसरे उठे गुसाई,
दोपहरा महाराज जी आराम करदे फिर तीसरे पैर कलगियां वाले पातशाह जी महाराज तकरीबन 2:30 बजे 3 बजे दे नेड़े फिर पातशाह जी उठ के तैयार बर तैयार हुंदे हन।
चढ़े तुरंगम बाहर चाले,
तीसरे पैर जदों उठदे महाराज जी वास्ते बकायदा गुरु के सेवक शरदाई दा रगड़ा ला के पातशाह दे चरणा च लिया के बाटा हाजिर कर दे। गरीबन बाज पातशाह दे इतिहास विच बचन बार बार आउंदा कि दोपहर दे समय महाराज जी वास्ते रगड़े लगदे शरदाइयां दे क्योंकि एदे विच भी ताकत हुंदी बदाम आदक पा के जदों रगड़ा लाया जांदा रस्त बस्त तैयार करके महाराज जी दे योधे भी छकदे। अक्सर जदों कसरत करनी हुंदी शरीर दी वर्जिश करनी हुंदी घोड़ सवारी ते जाना शिकार खेडना उदों ये जिहड़ी ताकत वालियां चीजां दा कहिंदे फिर वरतारा वरतदा। महाराज जी वास्ते बाटा हाजिर हुंदा सरबलोह दा देग दा, वो देग दा बाटा पातशाह जी छकदे फिर घोड़े ते सवार होके शिकार ते चढ़दे हन।
कितक दूर पश्चिम दिश तहां,
शिकार खेडदिआं खेडदिआं अज महाराज जी वाहवा दूर ताई लहिंदे वाले पासे जदों पौंटा साहब तो इधर नाण नूं जाइए लहिंदे वाला पासा है इस पासे सतगुरु सच्चे पातशाह जी गए हन।
लगवायो उपबन तरु महा,
उत्थे महाराज जी ने बाग लवाया होया देगा पानी छक के ना शरदाइयां छक के सेवादारा सिखा नू नाल लै के महाराज जी उस बाग विच आ जांदे। वो बाग सतगुरु कलगीधर जी ने आप लवाया सी अपनी देख रेख विच।
आरू दारम ब्रिंद रसाले,
बाग विच बड़े बड़े फलदार बूटे लाए हुए ने, आड़ू लगे हुए ने, अनारा दे बूटे लगे हुए ने, इसे तरह अंबा दे जड़े ने रसाल ओ फल लगे हुए अंबा दे बूटे लगे हुए ने।
अमरूद कदली गुल लाले,
अमरूदा दे बहुत बूटे लगे ने, केलियां दे बूटे लगे हुए ने, इसे तरह गुलनार लगे हुए हन।
राई बेल चंबेली कनी,
फुल बड़े सोहने सोहने लगे ने, राय बेल चंबेली बड़ी खुशबू है इन्हां फुलां दी। अजकल तो ये सारे बनावटी जे फुल आ गए हाईब्रिड बीज वाले वेखण नूं सोहणे लगदे आ पर इन्हां च खुशबू नहीं हुंदी सुगंधी नहीं हुंदी। जिहड़े फुल देसी फुल ने साडे पुराने रवायती फुल वो लगे होण तां दूर तक पता लगदा भी फुल लगे सुगंधी आउंदी है। वह राय बेल चमेली बड़ी सुंदर खुशबू वाली हुंदी दूर तक ओदी सुगंधी आउंदी है। केवड़े दे फुल लगे हुए हन।
आल बाल सुंदर जल सनी,
जिन्ने फुल लगे ने इन्हां फुलां दीआं क्यारियां विच पाणी पा के उन्हां नूं सिंचिया होया, कोई क्यारी सुक्की नहीं है, जल दे नाल ओह क्यारियां सिंचियां होईआं ने।
सेव सेवती दल फल फूले,
सेवां दे बूटे लगे हुए ने, सेवती कहिंदे ने चिट्टे गुलाब नूं, हुण तां कई रंगां दे गुलाब उदों चिट्टा गुलाब जिहड़ा सेवती दा गुलाब उहनूं कहिंदे सी फल फुल, उह अक्सर दवाइयां विच भी पाया जांदा सी वैद्यां वल्लों। उह चिट्टे रंग दे गुलाब भी बड़े सुंदर पत्तियां सहित फलां सहित फुलां सहित खिड़े हुए ने।
कलत मालती तरु दृढ़ मूले,
मालती दे बूटे बड़े सुंदर जिन्हां दीआं जड़ां बड़ियां पक्कियां हन, पक्कियां जड़ां वाले तणियां वाले दरख्त हन।
अबलो थल तिस खरे रसाले,
मां कवि भाई संतोख सिंह जी बकायदा उत्थे गए सी ये कथा लिखण तों पहलां क्योंकि लागे ही पौंटा साहब दे जमुना नगर जगाधरी बूड़िया रहिंदे सी भाई साहब, कहिंदे मैं जाके वेख के आया भी वह जिहड़े अंबां दे बूटे ने हुण ताईं भी बड़े उत्थे लगे हुए ने। हुण भी जदों पौंटा साहब जाइए तो रस्ते विच बहुत अंबां दे बूटे लगे अंबियां नाल भरे लदे नज़र आउंदे। भाई साहब कहिंदे भी उत्थे ਅੰਬਾਂ ਦੇ ਬੂਟੇ ਹੁਣ ਤਾਂ ਹੀ ਲੱਗੇ ਅਸੀਂ ਵੇਖੇ ਹਨ।
ਕਹੀ ਸਿੰਘ ਕਵ ਪਿਖੀ ਵਿਸਾਲ।
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਵੇਲੇ ਦੇ ਉਹ ਬੂਟੇ ਲੱਗੇ ਹੋਏ ਅੰਬਾਂ ਦੇ ਮੈਂ ਦਰਸ਼ਨ ਕੀਤੇ ਹਨ। ਕਹਿੰਦੇ ਉੱਥੋਂ ਦੇ ਜਿਹੜੇ ਸਿੱਖ ਨੇ ਉਹਨਾਂ ਨੇ ਸਾਨੂੰ ਦਰਸ਼ਨ ਕਰਾਏ ਨੇ ਕਿ ਇਹ ਉਹ ਬਾਗ ਹੈ ਜਿੱਥੇ ਕਲਗੀਧਰ ਜੀ ਉਤਰਦੇ ਨੇ। ਇਹ ਜਿਹੜੇ ਬੂਟੇ ਅੰਬਾਂ ਦੇ ਤੁਸੀਂ ਵੇਖਦੇ ਹੋ ਇਹ ਕਲਗੀਧਰ ਜੀ ਦੇ ਵੇਲੇ ਦੇ ਲੱਗੇ ਹੋਏ ਨੇ।
ਸੁਪੱਟ ਸੈਂਕਰੇ ਸੰਗ ਸਿਧਾਵੇ।
ਜਦੋਂ ਪਾਤਸ਼ਾਹ ਜੀ ਬਾਗ ਵਿੱਚ ਆ ਜਾਂਦੇ ਨਾਲ ਸੈਂਕੜੇ ਸੂਰਮੇ ਯੋਧੇ ਨਾਲ ਆਉਂਦੇ ਹੈ। ਕਲਗੀਧਰ ਜੀ ਦੇ ਨਾਲ ਨਾਲ ਹੀ ਬਾਗ ਦੇ ਵਿੱਚ ਦੁਪਹਿਰ ਤੋਂ ਬਾਅਦ ਤੀਸਰੇ ਪਹਿਰ ਦਿਨ ਦੇ ਗਰੀਬਨ ਬਾਜ ਪਾਤਸ਼ਾਹ ਜੀ ਅਕਸਰ ਬਾਗ ਵਿੱਚ ਬੈਠ ਜਾਂਦੇ ਟਹਿਲਦੇ ਨੇ ਬਚਨ ਬਿਲਾਸ ਹੁੰਦੇ ਹਨ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਮਹਾਰਾਜ ਜੀ ਦੇ ਯੋਧੇ ਵੀ ਹਾਜ਼ਰ ਹੁੰਦੇ ਨੇ।
ਸੋਚ ਇਸ਼ਨਾਨ ਕਰੇ ਤਿਸ ਥਾਨ।
ਫਿਰ ਲਾਗੇ ਹੀ ਜਮਨਾ ਵਗਦੀ ਹੈ ਫਿਰ ਜਮਨਾ ਦੇ ਪਾਣੀ 'ਚ ਇਸ਼ਨਾਨ ਕਰਦੇ। ਤੀਸਰੇ ਪਹਿਰ ਜਦੋਂ ਉੱਠ ਕੇ ਜਾਂਦੇ ਕੁਝ ਸਮਾਂ ਪਹਿਲਾਂ ਬਾਗ 'ਚ ਬਹਿ ਕੇ ਪਸੀਨਾ ਸੁਕਾਉਂਦੇ ਕਿਉਂਕਿ ਘੋੜਿਆਂ ਤੇ ਬਹਿ ਕੇ ਜਾਂਦੇ ਪੈਦਲ ਜਾਂਦੇ ਸਿੱਧਾ ਤਾਂ ਨਹੀਂ ਜਮਨਾ 'ਚ ਜੇ ਛਾਲ ਮਾਰਨਗੇ ਇਸ਼ਨਾਨ ਕਰਨਗੇ ਗਰਮ ਸ਼ਰਤ ਹੁੰਦਾ। ਕੁਝ ਸਮਾਂ ਪਹਿਲਾਂ ਬਾਗ 'ਚ ਬਹਿ ਜਾਂਦੇ ਜਦੋਂ ਸਰੀਰ ਠੰਡਾ ਜਿਹਾ ਹੋ ਜਾਂਦਾ ਫਿਰ ਜਮਨਾ ਦੇ ਨਿਰਮਲ ਜਲ 'ਚ ਤਾਰੀਆਂ ਮਾਰਦੇ। ਕਲਗੀਆਂ ਵਾਲੇ ਪਾਤਸ਼ਾਹ ਇਸ਼ਨਾਨ ਕਰਦੇ ਨਾਲ ਸਾਰੇ ਸਿੱਖ ਸੇਵਕ ਯੋਧੇ ਵੀ ਇਸ਼ਨਾਨ ਕਰਦੇ ਹਨ।
ਬੈਠੇ ਸਤਿਗੁਰ ਲਾਏ ਦੀਵਾਨ।
ਇਸ਼ਨਾਨ ਕਰਕੇ ਆ ਜਾਂਦੇ ਮਹਾਰਾਜ ਜੀ ਦਾ ਆਸਣ ਲੱਗਾ ਹੁੰਦਾ ਬੜਾ ਸੁੰਦਰ ਬੜਾ ਸੋਹਣਾ ਥਾਂ ਬੈਠਣ ਨੂੰ ਦੋ ਤਿੰਨ ਥਾਵਾਂ ਬਣਾਈਆਂ ਹੋਈਆਂ ਬਾਗ 'ਚ ਤੇ ਪਾਤਸ਼ਾਹ ਜੀ ਫਿਰ ਉੱਥੇ ਆ ਕੇ ਇਸ਼ਨਾਨ ਕਰਨ ਤੋਂ ਬਾਅਦ ਬੈਠ ਜਾਂਦੇ। ਦੁਪਹਿਰ ਤੋਂ ਬਾਅਦ ਜਿਹੜਾ ਪਿਛਲੇ ਪਹਿਰ ਦਾ ਸ਼ਾਮ ਦਾ ਦੀਵਾਨ ਹੈ ਉਹ ਤਕਰੀਬਨ ਕਈ ਵਾਰ ਮਹਾਰਾਜ ਜੀ ਬਾਗ ਵਿੱਚ ਹੀ ਲਾਉਂਦੇ। ਪਿਛਲੇ ਪਹਿਰ ਮਹਾਰਾਜ ਜੀ ਦੇ ਦੀਵਾਨ 'ਚ ਕਥਾ ਹੁੰਦੀ ਸੀ ਇਹ ਮਰਿਆਦਾ ਹੈ ਹੁਣ ਤਾਂ ਹੀ ਚੱਲ ਰਹੀ ਹੈ। ਹੁਣ ਪਿਛਲੇ ਪਹਿਰ ਦੇ ਦੀਵਾਨ 'ਚ ਹੀ ਆਪਾਂ ਸਾਰੇ ਬੈਠੇ ਕਥਾ ਕਰ ਸੁਣ ਰਹੇ ਹਾਂ। ਇਹ ਗੁਰੂ ਸਾਹਿਬ ਦੇ ਸਮੇਂ ਦੀ ਮਰਿਆਦਾ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦੀ ਕਥਾ ਆਪਣੇ ਦਰਬਾਰ 'ਚ ਭਾਈ ਬਾਲਾ ਜੀ ਪਾਸੋਂ ਕਰਵਾਈ ਸੀ ਤੇ ਇਸੇ ਸਮੇਂ ਸ਼ਾਮ ਨੂੰ ਹੀ ਗੁਰੂ ਨਾਨਕ ਸਾਹਿਬ ਦੀ ਸਾਖੀ ਭਾਈ ਬਾਲਾ ਜੀ ਸਰਵਣ ਕਰਾਇਆ ਕਰਦੇ ਸਨ ਤੇ ਹੁਣ ਵੀ ਗੁਰੂ ਘਰਾਂ ਵਿੱਚ ਇਤਿਹਾਸਕ ਸਥਾਨਾਂ ਤੇ ਸ਼ਾਮ ਸਮੇਂ ਗੁਰ ਇਤਿਹਾਸ ਦੀ ਕਥਾ ਦੀ ਮਰਿਆਦਾ ਉਹ ਪੁਰਾਤਨ ਸਮੇਂ ਤੋਂ ਹੀ ਚੱਲ ਰਹੀ ਹੈ। ਫਿਰ ਸਾਡੇ ਪਿੰਡਾਂ ਦੀਆਂ ਸੱਥਾਂ ਵਿੱਚ ਬਜ਼ੁਰਗ ਬਹਿ ਕੇ ਸ਼ਾਮ ਦੇ ਸਮੇਂ ਜਦੋਂ ਦੁਪਹਿਰੇ ਆਰਾਮ ਕਰਨ ਤੋਂ ਬਾਅਦ ਸ਼ਾਮ ਨੂੰ ਬਜ਼ੁਰਗਾਂ ਨੇ ਬਹਿ ਜਾਣਾ ਕਿਸੇ ਪਿੱਪਲ ਦੇ ਥੱਲੇ ਬੋੜ ਥੱਲੇ ਸੱਥ 'ਚ ਤੇ ਇੱਕ ਬਜ਼ੁਰਗ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਪੜ੍ਹਨੀ ਦੂਜਿਆਂ ਨੇ ਨਾਲਦਿਆਂ ਨੇ ਸੁਣਨੀ। ਇਹ ਸਾਡੇ ਪਿੰਡ ਪਿੰਡ ਦੀ ਰਵਾਇਤ ਸੀ ਜਿਹੜੀ ਹੁਣ ਤੱਕ ਸਾਨੂੰ ਵੇਖਣ ਵਿੱਚ ਕਿਤੇ ਨਜ਼ਰ ਨਹੀਂ ਆਉਂਦੀ। ਹੁਣ ਸ਼ਾਇਦ ਕੋਈ ਕਿਤੇ ਇੱਕ ਅੱਧਾ ਟਾਵਾਂ ਪਿੰਡ ਰਹਿ ਗਿਆ ਹੋਵੇ ਵੈਸੇ ਤਾਂ ਕਿਤੇ ਨਜ਼ਰ ਨਹੀਂ ਆਉਂਦਾ ਕਿਉਂਕਿ ਹੁਣ ਪਿੰਡਾਂ ਦੀਆਂ ਸੱਥਾਂ ਵਿੱਚ ਬਹਿ ਕੇ ਕਥਾ ਨਹੀਂ ਹੁੰਦੀ। ਹੁਣ ਉੱਥੇ ਬਜ਼ੁਰਗਾਂ ਦੇ ਹੱਥਾਂ ਵਿੱਚ ਮੋਬਾਈਲ ਫੜੇ ਹੁੰਦੇ ਤੇ ਕਲੇਸ਼ ਬੁੱਕ ਵੇਖਦੇ ਹੁੰਦੇ ਆ। ਉਹ ਕਲੇਸ਼ ਬੁੱਕ ਦੇ ਉੱਤੇ ਉਂਗਲੀਆਂ ਮਾਰ ਮਾਰ ਕੇ ਤੱਕੀ ਜਾਂਦੇ ਆਹ ਵੇਖੋ ਕੀ ਹੋਈ ਜਾਂਦਾ ਨਾਲਦਿਆਂ ਨੂੰ ਆਵਾਜ਼ਾਂ ਮਾਰ ਕੇ ਆਹ ਵੇਖ ਉਹ ਜਿਹੜੀਆਂ ਖਬਰਾਂ ਵੀ ਹੁੰਦੀਆਂ ਨਾ ਪੁਰਾਣੀਆਂ 5-7 ਸਾਲ ਪਹਿਲੀਆਂ ਵੇਖੋ ਜੀ ਜੰਗ ਛਿੜ ਗਿਆ ਆਹ ਲੜਾਈ ਛਿੜ ਗਈ ਉਹ ਨਹੀਂ ਓਏ ਪੁਰਾਣੀ ਹੈ ਇੱਦਾਂ ਦੀਆਂ ਉਹ ਲੰਘਿਆ ਕੰਨਾਂ ਦੇ ਵਿੱਚ ਪੈਂਦੀ ਆ ਆਵਾਜ਼ ਜਦੋਂ ਉਹਨਾਂ ਬਜ਼ੁਰਗਾਂ ਦੀਆਂ ਗੱਲਾਂ ਸੁਣੀਏ। ਇੱਦਾਂ ਦੇ ਹਾਲਾਤ ਬਣ ਗਏ ਹਨ। ਗੁਰੂ ਖਾਲਸਾ ਜੀ ਗੁਰੂ ਘਰ ਦੀ ਮਰਿਆਦਾ ਪਿਛਲੇ ਪਹਿਰ ਕਥਾ ਕੀਰਤਨ ਦੀ ਹੈ। ਮਹਾਰਾਜ ਜੀ ਫਿਰ ਦੀਵਾਨ ਲਾ ਲੈਂਦੇ ਬਾਗ ਵਿੱਚ ਹਰੀ ਜਸ ਹੁੰਦਾ ਵੱਡਿਆਂ ਸਤਿਗੁਰਾਂ ਦੀਆਂ ਕਥਾਵਾਂ ਉਹ ਕਈਆਂ ਸੁਣੀਆਂ ਜਾਂਦੀਆਂ ਬਚਨ ਬਿਲਾਸ ਹੁੰਦੇ।
ਗਨ ਰਾਜਨ ਕੇ ਆਏ ਵਕੀਲ।
ਫਿਰ ਇੱਥੇ ਰਾਜਿਆਂ ਦੇ ਵਕੀਲ ਵੀ ਆਉਂਦੇ ਪਹਾੜੀ ਰਾਜਿਆਂ ਦੇ ਜਿਹੜੇ ਵਕੀਲ ਸਨ ਉਹ ਫਿਰ ਦੁਪਹਿਰ ਤੋਂ ਬਾਅਦ ਜਦੋਂ ਮਹਾਰਾਜ ਜੀ ਦਾ ਬਾਗ ਵਿੱਚ ਉਤਾਰਾ ਹੁੰਦਾ ਜਿਹਨੇ ਕੋਈ ਬਚਨ ਬਿਲਾਸ ਕਰਨਾ ਹੁੰਦਾ ਰਾਜਿਆਂ ਦੇ ਵਕੀਲਾਂ ਨੇ ਉਹਨਾਂ ਨੇ ਮਹਾਰਾਜ ਜੀ ਦੇ ਕੋਲ ਇੱਥੇ ਆ ਕੇ ਮਿਲਣਾ।
ਦਰਸ਼ਨ ਕਰੇ ਸਰਾਏ ਸੁਸ਼ੀਲ।
ਮਹਾਰਾਜ ਜੀ ਦੇ ਦਰਸ਼ਨ ਕਰਦੇ ਆ ਕੇ ਕੁਝ ਸਮਾਂ ਬੈਠਦੇ ਬਚਨ ਬਿਲਾਸ ਸੁਣਦੇ ਕਥਾ ਕੀਰਤਨ ਸੁਣਦੇ ਮਹਾਰਾਜ ਜੀ ਦੀ ਸ਼ਲਾਘਾ ਕਰਦੇ ਕਿ ਕਲਗੀਧਰ ਜੀ ਦਾ ਸੁਭਾਅ ਬੜਾ ਸੁਸ਼ੀਲ ਮਿੱਠਾ ਪਿਆਰਾ ਸੁਭਾਅ ਹੈ।
ਹੋਏ ਸ਼ਸਤਰਨ ਵਿਦਿਆ ਅਭਿਆਸ।
ਕੁਝ ਸਮਾਂ ਬੈਠਣ ਤੋਂ ਬਾਅਦ ਕਥਾ ਤੋਂ ਬਾਅਦ ਫਿਰ ਮਹਾਰਾਜ ਜੀ ਜਦੋਂ ਠੰਡਾ ਜਿਹਾ ਮੌਸਮ ਹੋ ਜਾਂਦਾ ਕਹਿੰਦੇ ਹੁਣ ਚਲੋ ਸ਼ਸਤਰ ਵਿਦਿਆ ਦਾ ਅਭਿਆਸ ਕਰੋ ਜੀ। फिर शस्त्र विद्या का अभ्यास कराउंदे महाराज जी सारियां नूं।
हने लच बहु तरे हुलास,
निशाना रख दिंदे ते फिर निशाने दे विच गोलियां नाल निशाना लाउंदे, तीरां दे नाल निशाना लाउंदे हन।
तीर तुपक तो मर को मारन,
कदे तीर चलाउंदे निशाने विच, कदे बरछी दे नाल उस निशाने नूं विन्नदे हन।
बार बार पट हून निहारन,
कहिंदे बार बार महाराज जी दे योधे अपने निशानियां दे तीरां दे नाल बरछियां दे नाल गोलियां दे नाल निशानियां नूं फुंडदे हन।
तुरंग पलावन कबू फंदावन,
कदे महाराज जी घोड़ सवारी दे करतब करदे कराउंदे भी चलो घोड़ सवारी दे करतब विखाओ कि किवें घोड़े दौड़ाउणे हन, सरपट किवें दौड़ाणा है, घोड़ा तेज घोड़े नूं किवें एकदम रोकना काबू करना है। ਇਦਾਂ ਘੋੜਿਆਂ ਦੀਆਂ ਜਿਹੜੀਆਂ ਖੇਡਾਂ ਹੁੰਦੀਆਂ ਘੋੜ ਸਵਾਰੀ ਦੀਆਂ, ਫਿਰ ਸਤਿਗੁਰੂ ਜੀ ਉਹ ਕਰਵਾਉਂਦੇ ਘੋੜੇ ਤੇ ਬਹਿ ਕੇ। ਮਹਾਰਾਜ ਜੀ ਕਹਿੰਦੇ ਚਲੋ ਖੇਡ ਖੇਡੋ ਖੁੰਡੀ ਦੀ ਖਿਡਾਰੀ, ਜਿਹਨੂੰ ਅੱਜ ਕੱਲ੍ਹ ਪੋਲੋ ਦੀ ਖੇਡ ਕਹਿੰਦੇ ਹਨ। ਇਹ ਪੁਰਾਣੀ ਖੇਡ ਹੈ, ਘੋੜੇ ਤੇ ਬਹਿ ਕੇ ਹੱਥ ਦੇ ਵਿੱਚ ਇੱਕ ਹਾਕੀ ਨੁਮਾ ਸਟਿੱਕ ਲੈ ਕੇ ਗੇਂਦ ਦੇ ਨਾਲ ਘੋੜੇ ਦੇ ਉੱਤੇ ਬੈਠ ਕੇ ਖੇਡਣਾ। ਤੂੰ ਏਦਾਂ ਦੀਆਂ ਖੇਡਾਂ ਵੀ ਸਤਿਗੁਰੂ ਜੀ ਘੋੜ ਸਵਾਰੀ ਦੇ ਦੌਰਾਨ ਕਰਾਉਂਦੇ ਨੇ।
ਅਨਕ ਚਲਾਕੀ ਫੇਰ ਦਿਖਾਵਨ,
ਘੋੜਿਆਂ ਨੂੰ ਫੇਰ ਕੇ ਬੜੀ ਚਲਾਕੀ ਨਾਲ ਆਪਣੀ ਸਵਾਰੀ ਦਾ, ਕਿਉਂਕਿ ਘੋੜ ਸਵਾਰੀ ਵੀ ਇੱਕ ਵਿਦਿਆ ਹੈ, ਘੋੜੇ ਤੇ ਕੋਈ ਬਹਿਣਾ ਸੌਖਾ ਕੰਮ ਥੋੜੀ ਹੈ। ਘੋੜੇ ਤੇ ਬਹਿ ਕੇ ਘੋੜੇ ਦੀ ਸਵਾਰੀ ਕਰਨੀ, ਉਹ ਨਰ ਹੈ ਘੋੜਾ, ਨਰ ਦੀ ਸਵਾਰੀ ਕਰਨੀ ਕੋਈ ਸੌਖਾ ਕੰਮ ਥੋੜੀ ਹੁੰਦਾ। ਘੋੜੇ ਨੂੰ ਨਰ ਮੰਨਿਆ, ਸੰਪੂਰਨ ਨਰ, ਤੇ ਨਰ ਤੇ ਕਾਬੂ, ਉਹਨੂੰ ਕਾਬੂ ਕਰਨਾ, ਉਹਨੂੰ ਤੋਰਨਾ ਚਲਾਉਣਾ, ਉਹਦੇ ਸਾਰੇ ਗੁਣ ਔਗਣ ਵੇਖਣੇ, ਉਹਦੇ ਵਾਸਤੇ ਵੀ ਸਾਰੀ ਵਿੱਦਿਆ ਹੁੰਦੀ ਹੈ। ਕਿ ਕਹਿੰਦੇ ਫਿਰ ਉਹ ਵਿੱਦਿਆ ਵਿਖਾਉਂਦੇ ਘੋੜ ਸਵਾਰ ਆਪੋ ਆਪਣੀ। ਹਾਂਜੀ,
ਇਸ ਪ੍ਰਕਾਰ ਕੇ ਅਨੇਕ ਬਿਲਾਸਨ,
ਇਸ ਤਰ੍ਹਾਂ ਦੇ ਜਿਹੜੇ ਅਨੇਕ ਤਰ੍ਹਾਂ ਦੇ ਜੰਗੀ ਕਰਤੱਬ ਨੇ ਉਹ ਕਲਗੀਧਰ ਪਾਤਸ਼ਾਹ ਜੀ ਬਹਿ ਕੇ ਕਰਦੇ ਕਰਾਉਂਦੇ ਹਨ।
ਰਣ ਕਰ ਬੇਹਿਤ ਕਰੇ ਪ੍ਰਕਾਸ਼ਨ,
ਕਿਉਂ ਕਰ ਰਹੇ ਨੇ? ਕਿਉਂਕਿ ਆਉਣ ਵਾਲੇ ਸਮੇਂ 'ਚ ਜੰਗ ਯੁੱਧ ਕਰਨੇ ਨੇ, ਜੰਗ ਯੁੱਧ ਕਰਨੇ ਨੇ, ਉਹਦੇ ਲਈ ਤਿਆਰੀ ਤਾਂ ਚਾਹੀਦੀ ਸੀ। ਇਹ ਤਾਂ ਨਹੀਂ ਵੀ ਸਿੱਧਾ ਜਾ ਕੇ ਜੰਗ ਯੁੱਧ ਹੋ ਜਾਣਾ। ਜੇ ਜੰਗ ਯੁੱਧ ਪਤਾ ਸੀ ਸਤਿਗੁਰਾਂ ਨੂੰ ਵੀ ਅੱਗੇ ਜੰਗ ਯੁੱਧ ਲੜਨੇ ਨੇ, ਇਸ ਕਰਕੇ ਉਹਦੇ ਲਈ ਪਹਿਲਾਂ ਤਿਆਰੀ ਕਰਾ ਰਹੇ ਨੇ ਯੋਧਿਆਂ ਨੂੰ, ਸਾਰਿਆਂ ਨੂੰ ਸ਼ਸਤਰਧਾਰੀ ਵਿਦਿਆ ਦੀ ਜਿਹੜੀ ਆ ਉਹ ਕਵਾਇਦ ਕਰਾਉਂਦੇ ਫੌਜ ਨੂੰ।
ਸਿੱਖਣ ਮੈਂ ਜੈ ਕੈ ਜਸ ਫੈਲਾ,
ਸਤਿਗੁਰੂ ਜੀ ਦਾ ਜਸ ਗੁਰੂ ਕੇ ਸਿੱਖਾਂ ਵਿੱਚ ਦੂਰ ਦੂਰ ਤੱਕ ਫੈਲਿਆ। ਜਿੱਥੇ ਜਿੱਥੇ ਵੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ, ਉਹ ਸਿੰਗਲਾ ਦੀਪ ਦੇ ਟਾਪੂ ਤਾਈਂ, ਢਾਕੇ 'ਚ ਬੰਗਾਲ ਤਾਈਂ, ਕਲਕੱਤੇ ਤਾਈਂ, ਜਗਨਨਾਥਪੁਰੀ ਤਾਈਂ, ਇੱਧਰ ਆਸਾਮ ਧੋਬੜੀ ਸਾਹਿਬ ਤੱਕ ਤੋਂ ਪਰੇ ਤੱਕ ਕਾਮਰੂਪ ਦੇਸ਼ ਤਾਈਂ, ਇੱਧਰ ਲਾਹੌਰ ਮੁਲਤਾਨ ਪਿਸ਼ਾਵਰ ਅਫਗਾਨਿਸਤਾਨ ਤੱਕ ਤੁਰਕਮਿਨਿਸਤਾਨ ਤੱਕ ਜਿੱਥੇ ਜਿੱਥੇ ਗੁਰੂ ਕੇ ਸਿੱਖ ਵਸਦੇ ਨੇ, ਸਾਰੀਆਂ ਥਾਵਾਂ ਤੇ ਮਹਾਰਾਜ ਕਲਗੀਧਰ ਜੀ ਦਾ ਸੁਜਸ, ਸਤਿਗੁਰੂ ਜੀ ਦੀ ਵਡਿਆਈ ਫੈਲੀ ਹੈ।
ਹਤੀ ਮਸੰਦ ਅਧਿਕ ਸੁਖ ਦੈਲਾ,
ਇਹ ਗੱਲ ਦਾ ਵੀ ਪ੍ਰਚਾਰ ਹੋਇਆ ਕਿ ਗੁਰੂ ਸਾਹਿਬ ਨੇ ਮਸੰਦ ਮਾਰੇ ਹਨ, ਮਸੰਦਾਂ ਨੂੰ ਸੋਧਾ ਲਾਇਆ। ਇਸ ਗੱਲ ਦੀ ਸੰਗਤ ਨੇ ਬੜੀ ਖੁਸ਼ੀ ਮਨਾਈ, ਸੰਗਤ ਪਰੇਸ਼ਾਨ ਬੜੀ ਸੀ ਮਸੰਦਾਂ ਤੋਂ। ਬਾਕੀ ਜਿਹੜੇ ਮਸੰਦ ਰਹਿ ਗਏ ਨੇ ਉਹਨਾਂ ਨੂੰ ਵੀ ਕੰਨ ਹੋ ਗਿਆ ਵੀ ਅਸੀਂ ਸੰਗਤ ਨੂੰ ਪਰੇਸ਼ਾਨ ਨਹੀਂ ਕਰਨਾ। ਇਸ ਕਰਕੇ ਸੰਗਤ ਬੜੀ ਖੁਸ਼ ਹੋਈ ਕਿ ਕਲਗੀਧਰ ਜੀ ਨੇ ਮਸੰਦਾਂ ਨੂੰ ਸੋਧਾ ਲਾਇਆ ਹੈ।
ਸੰਧਿਆ ਪਏ ਆਏ ਪੁੰਨ ਡੇਰੇ,
ਜਦੋਂ ਸ਼ਾਮ ਜੀ ਦਾ ਸਮਾਂ ਹੋ ਜਾਂਦਾ, ਸੰਧਿਆ ਜੀ ਹੁੰਦੀ, ਫਿਰ ਪਾਤਸ਼ਾਹ ਜੀ ਬਾਗ ਵਿੱਚੋਂ ਉੱਠ ਕੇ ਆਪਣੇ ਡੇਰੇ ਅਸਥਾਨ ਪੌਂਟਾ ਸਾਹਿਬ ਦਰਬਾਰ 'ਚ ਆ ਜਾਂਦੇ।
ਸੁਪੱਟ ਸ਼ਸਤਰ ਜੁੱਤ ਸੰਗ ਕਨੇਰੇ,
ਮਹਾਰਾਜ ਜੀ ਦੇ ਸ਼ਸਤਰਧਾਰੀ ਸੁਪੱਟ ਯੋਧੇ ਉਹ ਸਤਿਗੁਰਾਂ ਦੇ ਨਾਲ ਨਾਲ ਚੱਲਦੇ ਆਉਂਦੇ ਕਵਾਇਦ ਕਰਦੇ ਆ।
ਸ਼ਬਦ ਕੀਰਤਨ ਕਰੇ ਰਬਾਬੀ,
ਸੰਧਿਆ ਦਾ ਫਿਰ ਦੀਵਾਨ ਪੌਂਟਾ ਸਾਹਿਬ ਦਰਬਾਰ 'ਚ ਸਜਦਾ, ਉੱਥੇ ਸੰਧਿਆ ਦੇ ਦੀਵਾਨ ਵਿੱਚ ਫਿਰ ਰਬਾਬੀ ਸਿੱਖ ਬੈਠ ਕੇ ਕੀਰਤਨ ਕਰਦੇ। ਸੋਦਰ ਦੀ ਚੌਂਕੀ ਗਾਇਨ ਹੁੰਦੀ, ਜਿਵੇਂ ਹੁਣ ਕਥਾ ਤੋਂ ਬਾਅਦ ਸੋਦਰ ਦੀ ਚੌਂਕੀ ਹੋਣੀ ਹੈ, ਇਉਂ ਰਬਾਬੀ ਸੋਦਰ ਦੀ ਚੌਂਕੀ ਗਾਇਨ ਕਰਦੇ ਹਨ।
ਪਾਂਤ ਪਾਂਤ ਕੇ ਰਾਗ ਅਜਾਬੀ,
ਰਬਾਬੀ ਵੀ ਫਿਰ ਕਮਾਲ ਹੀ ਕਰਦੇ ਆ ਜਦੋਂ ਕੀਰਤਨ ਕਰਦੇ ਆ, ਪਾਂਤ ਪਾਂਤ ਦੇ ਰਾਗ ਕੋਈ ਇੱਧਰੋਂ ਤਾਨ ਲਾਉਂਦਾ, ਕੋਈ ਇਸ ਪਾਸਿਓਂ ਸੁਰ ਛੇੜਦਾ, ਕਹਿੰਦੇ ਇੱਧਰੋਂ ਕੋਈ ਪ੍ਰਮਾਣ ਦਿੰਦਾ, ਅੱਠ ਅੱਠ ਦਸ ਦਸ ਰਬਾਬੀ ਬਹਿ ਜਾਂਦੇ, ਕਿਸੇ ਦੇ ਹੱਥ 'ਚ ਤਾਨ ਪੂਰਾ, ਕਿਸੇ ਦੇ ਹੱਥ 'ਚ ਸਰੰਦਾ, ਕਿਸੇ ਦੇ ਹੱਥ 'ਚ ਰਬਾਬ, ਇਸੇ ਤਰ੍ਹਾਂ ਕਿਸੇ ਦੇ ਹੱਥ ਵਿੱਚ ਤਾਊਸ, ਕੋਈ ਤਬਲਾ ਮਰਦੰਗ ਲੈ ਕੇ, ਕਹਿੰਦੇ ਇਸ ਤਰ੍ਹਾਂ ਫਿਰ ਸਾਜ ਲੈ ਕੇ ਬਹਿ ਜਾਂਦੇ ਸਾਰੇ ਸਾਜੀਏ, ਤੇ ਰੀਝ ਰੀਝ ਕੇ ਕੀਰਤਨ ਕਰਦੇ। ਕਲਗੀਆਂ ਵਾਲੇ ਪਾਤਸ਼ਾਹ ਬੜੇ ਪ੍ਰਸੰਨ ਹੁੰਦੇ ਜਦੋਂ ਕੀਰਤਨ ਸੁਣਦੇ, ਰਾਗ ਵਿਦਿਆ ਸੁਣਦੇ। ਮਹਾਰਾਜ ਜੀ ਬੜੇ ਪ੍ਰਸੰਨ ਹੁੰਦੇ, ਸਤਿਗੁਰੂ ਜੀ ਆਪ ਬੜੇ ਵੱਡੇ ਮਹਾਨ ਰਾਗ ਦੇ ਧਨਰਧਨ ਵਿਦਵਾਨ ਮਹਾਂਪੁਰਖ ਨੇ ਗੁਰਦੇਵ ਜੀ। ਜਦੋਂ ਸਰਬਲੋਕ ਗ੍ਰੰਥ ਦੀ ਪਾਤਸ਼ਾਹ ਜੀ ਦੀ ਬਾਣੀ ਪੜ੍ਹੀਏ, 300 ਤੋਂ ਵੱਧ ਰਾਗਾਂ ਦਾ ਪ੍ਰਕਾਰ ਸਰਬਲੋਕ ਗ੍ਰੰਥ 'ਚ ਮਹਾਰਾਜ ਕਲਗੀਧਰ ਜੀ ਨੇ ਲਿਖਿਆ, 300 ਤੋਂ ਵੀ ਵੱਧ ਰਾਗ। ਜਦੋਂ ਦਸਮ ਬਾਣੀ ਦੀ ਰਚਨਾ ਵੇਖੀ, ਉਹਦੇ ਵਿੱਚ ਪਾਤਸ਼ਾਹ ਨੇ ਬਹੁਤ ਸਾਰੇ ਰਾਗਾਂ ਦਾ ਜ਼ਿਕਰ ਕੀਤਾ। ਕਹਿੰਦੇ ਜਦੋਂ ਪਾਤਸ਼ਾਹ ਜੀ ਆਪ ਕੀਰਤਨ ਕਰਦੇ ਸੀ ਨਾ, ਭਾਈ ਸਾਹਿਬ ਭਾਈ ਬਲਵੀਰ ਸਿੰਘ ਜੀ ਸ਼੍ਰੋਮਣੀ ਰਾਗੀ, ਜਿਨ੍ਹਾਂ ਨੇ ਸਾਰਾ ਜੀਵਨ ਗੁਰਬਾਣੀ ਕੀਰਤਨ ਵਿੱਚ ਬਤੀਤ ਕੀਤਾ, ਅਸਲ ਕੀਰਤਨ ਦੀ ਖੇਡ ਉਹਨਾਂ ਨੇ ਦੱਸੀ ਵੀ ਇਉਂ ਕੀਰਤਨ ਕਰੀਦਾ। ਪਤਾ ਨਹੀਂ ਕਿੰਨੀ ਕੁ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਨਾਂ ਨੂੰ ਯਾਦ ਸੀ। ਕਈ ਵਾਰੀ ਜਦੋਂ ਉਹਨਾਂ ਨੂੰ ਮਿਲਣਾ, ਉਹਨਾਂ ਨੇ ਕਹਿਣਾ, ਜਦੋਂ ਸਾਡੀ ਦਰਬਾਰ ਸਾਹਿਬ ਡਿਊਟੀ ਹੁੰਦੀ ਸੀ ਹਰਿਮੰਦਰ ਸਾਹਿਬ, ਉਹ ਕਹਿੰਦੇ ਪਹਿਲਾ ਸ਼ਬਦ ਅਸੀਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਪੜ੍ਹਨਾ, ਅਤੇ ਸਾਡੀ ਇਹ ਕੋਸ਼ਿਸ਼ ਹੁੰਦੀ ਸੀ ਵੀ ਜਿਹੜਾ ਸ਼ਬਦ ਆਦਿ ਗੁਰੂ ਗ੍ਰੰਥ ਸਾਹਿਬ ਦਾ ਅੱਜ ਪੜ੍ਹਿਆ, ਉਹਦੀ ਦੁਬਾਰਾ ਵਾਰੀ ਇੱਕ ਸਾਲ ਬਾਅਦ ਆਵੇ, ਦੁਬਾਰਾ ਵਾਰੀ ਇੱਕ ਸਾਲ ਬਾਅਦ ਆਵੇ, ਇੰਨੀ ਬਾਣੀ ਯਾਦ ਸੀ ਉਹਨਾਂ ਨੂੰ। ਕਹਿੰਦੇ ਜਿਹੜਾ ਦਸਮ ਗ੍ਰੰਥ ਸਾਹਿਬ ਜੀ ਦਾ ਸ਼ਬਦ ਪੜ੍ਹਨਾ, ਉਹਦੀ ਵਾਰੀ ਜਿਹੜਾ ਸ਼ਬਦ ਅੱਜ ਪੜ੍ਹਿਆ ਮੁੜ ਕੇ 6 ਮਹੀਨੇ ਬਾਅਦ ਆਵੇ, ਅਤੇ ਸਰਬਲੋ ਦੀ ਬਾਣੀ ਵਿੱਚੋਂ ਜਿਹੜਾ ਸ਼ਬਦ ਅੱਜ ਪੜ੍ਹਿਆ ਉਹਦੀ ਵਾਰੀ ਦੁਬਾਰਾ 3 ਮਹੀਨੇ ਬਾਅਦ ਆਵੇ। ਭਾਈ ਗੁਰਦਾਸ ਜੀ ਜਾਂ ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ 'ਚੋਂ ਜਿਹੜਾ ਸ਼ਬਦ ਪੜ੍ਹਨਾ, ਜਿਹੜਾ ਅੱਜ ਪੜ੍ਹਿਆ ਉਹਦੀ ਵਾਰੀ 1 ਮਹੀਨੇ ਬਾਅਦ ਆਵੇ। ਯਾਨੀ ਕਿ ਇੰਨੀ ਬਾਣੀ ਯਾਦ ਸੀ ਉਹਨਾਂ ਨੂੰ। ਉਹ ਕਿਹਾ ਕਰਦੇ ਸਨ ਕਿ ਜਦੋਂ ਕਲਗੀਧਰ ਜੀ ਕੀਰਤਨ ਕਰਨ ਬੈਠਦੇ, 5 ਜੋੜੀ ਵਾਲੇ ਬਹਿੰਦੇ ਨਾਲ, 5 ਹੀ ਤਾਨ ਪੂਰੇ ਲੈ ਕੇ ਬੈਠਦੇ, 5 ਹੀ ਸਰੰਦੇ, 5 ਹੀ ਰਬਾਬਾਂ ਅਤੇ 5 ਹੀ ਤਾਊਸ, ਅਤੇ ਕਲਗੀਧਰ ਪਾਤਸ਼ਾਹ ਖੁਦ ਆਪ ਆਪਣੇ ਹੱਥ 'ਚ ਤਾਊਸ ਲੈ ਕੇ ਜਦੋਂ ਕੀਰਤਨ ਕਰਦੇ ਸੀ, ਕਹਿੰਦੇ ਫਿਰ ਉਹ ਸਮਾਂ ਵੇਖਣ ਵਾਲਾ ਹੁੰਦਾ ਸੀ ਜਦੋਂ ਆਪ ਪਰਮੇਸ਼ਰ ਪਰਮੇਸ਼ਰ ਦਾ ਕੀਰਤਨ ਕਰ ਰਿਹਾ ਹੁੰਦਾ। ਪਰਮੇਸ਼ਰ ਕਲਗੀਧਰ ਪਰਮੇਸ਼ਰ ਨੇ, ਕਹਿੰਦੇ ਆਪ ਪਰਮੇਸ਼ਰ ਜਦੋਂ ਪਰਮੇਸ਼ਰ ਦਾ ਕੀਰਤਨ ਕਰ ਰਿਹਾ ਹੋਵੇ, ਕਹਿੰਦੇ ਫਿਰ ਕੈਸਾ ਸਬੱਬ ਬਣਦਾ ਹੋਵੇਗਾ, ਕੈਸਾ ਰਸ ਬਣਦਾ ਹੋਵੇਗਾ। ਤੋ ਗੁਰੂ ਦਰਬਾਰ ਦੇ ਵਿੱਚ ਰਬਾਬੀ ਕੀਰਤਨ ਗਾਇਨ ਕਰਦੇ ਹਨ।
ਬਾਗ ਬੀਚ ਇੱਕ ਬਾਸੁਰ ਬੈਸੇ।
ਦਿਨ ਸਤਿਗੁਰੂ ਜੀ ਬਾਗ ਵਿੱਚ ਸ਼ਾਮ ਦੇ ਸਮੇਂ ਰੋਜ਼ ਤਕਰੀਬਨ ਬਾਗ 'ਚ ਹੀ ਮਿਲਦੇ ਸੀ ਮਹਾਰਾਜ। ਕਹਿੰਦੇ ਇੱਕ ਦਿਨ ਸਤਿਗੁਰੂ ਜੀ ਬਾਗ ਦੇ ਵਿੱਚ ਬੈਠੇ ਹੋਏ ਸੀ।
ਸੁਰ ਸਿੱਖਣ ਮੈਂ ਸੁਰਪਤ ਜੈਸੇ।
ਇਸ ਤਰ੍ਹਾਂ ਬੈਠੇ ਨੇ ਕਿ ਜਿਵੇਂ ਦੇਵਤਿਆਂ ਵਿੱਚ ਰਾਜਾ ਇੰਦਰ ਬੈਠਾ ਹੁੰਦਾ।
ਫਤਿਹ ਸ਼ਾਹ ਸ਼੍ਰੀ ਨਗਰ ਭੋਪਾਲਾ।
ਏਦਾਂ ਸਿੱਖਾਂ 'ਚ ਮਹਾਰਾਜ ਜੀ ਇੰਦਰਾਨ ਇੰਦਰ ਰੂਪ ਹੋ ਕੇ ਬੈਠੇ ਨੇ। ਰਾਜਾ ਫਤਿਹ ਸ਼ਾਹ ਜੋ ਸ਼੍ਰੀ ਨਗਰ ਦਾ ਰਾਜਾ ਹੈ ਅਤੇ ਰਾਜੇ ਭੀਮ ਚੰਦ ਦਾ ਕੁੜਮ ਹੈ, ਇਹਦੀ ਲੜਕੀ ਰਾਜੇ ਫਤਿਹ ਸ਼ਾਹ ਦੀ ਰਾਜੇ ਭੀਮ ਚੰਦ ਦੇ ਪੁੱਤ ਨੂੰ ਮੰਗੀ ਹੋਈ ਸੀ।
ਲਾਗੀ ਪਟੇ ਆਏ ਤਿਸ ਕਾਲਾ।
ਵਿਆਹ ਦੀ ਤਰੀਕ ਰੱਖ ਲਈ ਇਹਨਾਂ ਨੇ। ਰਾਜੇ ਫਤਿਹ ਸ਼ਾਹ ਨੇ ਕਲਗੀਧਰ ਜੀ ਨੂੰ ਬੁਲਾਵਾ ਸੱਦਾ, ਜਿਵੇਂ ਵਿਆਹ ਤੇ ਨਿਉਂਦਾ ਦੇਣ ਲਈ ਸੱਦਾ ਪੱਤਰ ਦੇਣ ਲਈ, ਕਹਿੰਦੇ ਲਾਗੀ ਭੇਜੇ ਹਨ। ਉਹਨਾਂ ਦਿਨਾਂ 'ਚ ਲਾਗੀ ਆਉਂਦੇ ਸੀ, ਮਰਾਸ਼ੀ ਆਉਂਦੇ ਸੀ ਚਿੱਠੀਆਂ ਲੈ ਕੇ। ਹਾਂਜੀ।
ਕਰ ਬੰਧਨ ਕੋ ਦੀਨ ਸਪਾਤੀ।
ਉਹ ਲਾਗੀ ਆਏ, ਉਹਨਾਂ ਨੇ ਆ ਕੇ ਕਲਗੀਧਰ ਜੀ ਦੇ ਚਰਨਾਂ ਤੇ ਵੰਦਨਾ ਕਰਕੇ ਰਾਜੇ ਫਤਿਹ ਸ਼ਾਹ ਵੱਲੋਂ ਜਿਹੜਾ ਵਿਆਹ ਤੇ ਨਿਉਂਦਾ ਦਿੱਤਾ ਸੀ ਚਿੱਠੀ, ਉਹ ਮਹਾਰਾਜ ਜੀ ਨੂੰ ਦਿੱਤੀ ਹੈ।
ਨ੍ਰਿਪ ਕੀ ਨਮੋ ਕੀਨ ਬਖਿਆਤੀ।
ਔਰ ਰਾਜੇ ਫਤਿਹ ਸ਼ਾਹ ਵੱਲੋਂ ਕਲਗੀਧਰ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੈ।
ਆਨ ਕਾਵਰਾ ਅਨਿਕ ਕਹਾਰਨ।
ਫਿਰ ਕਾਵੜਾ ਵਹਿੰਗੀਆਂ ਹੁੰਦੀਆਂ, ਉਹਦੇ ਵਿੱਚ ਮਠਿਆਈਆਂ, ਹੋਰ ਬਹੁਤ ਕੁਝ ਉਹ ਰਾਜੇ ਫਤਿਹ ਸ਼ਾਹ ਨੇ ਚਿੱਠੀ ਦੇ ਨਾਲ ਕਲਗੀਧਰ ਜੀ ਕੋਲ ਭੇਜੀਆਂ, ਉਹ ਲਿਆ ਕੇ ਕਹਾਰਾਂ ਨੇ ਮਹਾਰਾਜ ਜੀ ਦੇ ਚਰਨਾਂ 'ਚ ਰੱਖੀਆਂ।
ਹੋਰ ਆ ਗਏ ਸਭ ਕੀਨੀ ਉਤਾਰਨ।
ਉਹ ਵਹਿੰਗੀਆਂ ਲਿਆ ਕੇ ਜਿਹਦੇ 'ਚ ਮਠਿਆਈਆਂ ਪਕਵਾਨ ਉਹ ਰੱਖੇ ਹੋਏ ਲਿਆ ਕੇ ਸਤਿਗੁਰਾਂ ਦੇ ਸਨਮੁਖ ਰੱਖੇ।
ਹੱਥ ਬੰਦ ਮਾਨਵ ਕਹੇ ਬਾਨੀ,
ਹੱਥ ਜੋੜ ਕੇ ਉਹਨਾਂ ਨੇ ਬੇਨਤੀ ਕੀਤੀ, ਲਾਗੀ ਕਹਿਣ ਲੱਗੇ,
ਮਈ ਪਾਲਕ ਬੋ ਬਿਨੇ ਬਖਾਨੀ।
ਮਹਾਰਾਜ ਜੀ ਰਾਜੇ ਫਤਿਹ ਸ਼ਾਹ ਨੇ ਆਪ ਜੀ ਦੇ ਚਰਨਾਂ ਚ ਬਹੁਤ ਬੇਨਤੀਆਂ ਭੇਜੀਆਂ ਹਨ।
ਗੰਢ ਪੁੰਗ ਫਲ ਆਦਿ ਪਠਾਈ,
ਮਹਾਰਾਜ ਵਿਆਹ ਦੀ ਗੰਢ ਭੇਜੀ ਆਪ ਜੀ ਦੇ ਚਰਨ। ਇਹਨੂੰ ਗੰਢ ਕਹਿੰਦੇ ਸੀ ਪੁਰਾਣੇ ਸਮਿਆਂ ਚ, ਵੀ ਗੰਢ ਭੇਜੀ ਆਪ ਜੀ ਨੂੰ ਸੱਦਾ ਭੇਜਿਆ ਰਾਜੇ ਫਤਿਹ ਸ਼ਾਹ ਨੇ।
ਨਿਜ ਕੰਨਿਆ ਕੋ ਵਿਆਹ ਰਚਾਈ,
ਰਾਜੇ ਫਤਿਹ ਸ਼ਾਹ ਨੇ ਆਪਣੀ ਧੀ ਦੀ ਵਿਆਹ ਦੀ ਤਰੀਕ ਰੱਖੀ ਹੈ। ਉਹਦੀ ਇੱਛਾ ਹੈ ਕਿ ਤੁਸੀਂ ਆ ਕੇ ਹਾਜ਼ਰੀ ਭਰੋ, ਵਿਆਹ ਵਿੱਚ ਆ ਕੇ ਬੱਚੀ ਬੱਚੇ ਨੂੰ ਆਸ਼ੀਰਵਾਦ ਦਿਓ।
ਸਦਨ ਆਵਾਹਨ ਤੁਮਕੋ ਚਾਹਾ,
ਰਾਜਾ ਫਤਿਹ ਸ਼ਾਹ ਚਾਹੁੰਦਾ ਕਿ ਆਪ ਜੀ ਉਹਦੇ ਮਹਿਲਾਂ ਚ ਉਹਦੇ ਘਰ ਚਰਨ ਪਾਓ ਵਿਆਹ ਦੇ ਸਮਾਗਮ ਵਿੱਚ।
ਹਿਤ ਵਡਿਆਈ ਅਧਿਕ ਉਮਾਹਾ,
ਉਹਦੇ ਮਨ ਦੀ ਇੱਛਾ ਵੀ ਜਦੋਂ ਤੁਸੀਂ ਆਓਗੇ ਤੇ ਰਾਜੇ ਫਤਿਹ ਸ਼ਾਹ ਦੀ ਇਹਦੇ ਚ ਸੋਭਾ ਹੋਵੇਗੀ, ਤੁਹਾਡੇ ਆਉਣ ਨਾਲ ਰਾਜੇ ਫਤਿਹ ਸ਼ਾਹ ਦੀ ਵਡਿਆਈ ਹੋਵੇਗੀ।
ਚਰਨ ਆਪ ਕੇ ਜਬ ਤੈ ਪਰੇ,
ਜਦੋਂ ਆਪ ਜੀ ਦੇ ਪਾਵਨ ਚਰਨ ਸ਼੍ਰੀ ਨਗਰ ਚ ਪੈਣਗੇ,
ਸਭ ਪ੍ਰਾਤਨ ਤੇ ਵੱਡਤਾ ਤਰੇ,
ਸਾਰੇ ਪਹਾੜੀ ਰਾਜਿਆਂ ਵਿੱਚ ਰਾਜੇ ਫਤਿਹ ਸ਼ਾਹ ਦੀ ਵਡਿਆਈ ਹੋਵੇਗੀ। ਉਹ ਇਹ ਜਾਣੇਗਾ ਕਿ ਕਲਗੀਧਰ ਜੀ ਨੇ ਮੈਨੂੰ ਮਾਣ ਬਖਸ਼ਿਸ਼ ਕੀਤਾ ਹੈ।
ਸੁਣ ਸਤਿਗੁਰ ਤਿੰਨ ਧੀਰਜ ਦੀਨੋ,
ਜਦੋਂ ਲਾਗੀਆਂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਨੇ ਧੀਰਜ ਦਿੱਤਾ, ਇਹਨਾਂ ਨੂੰ ਕਹਿਣ ਲੱਗੇ,
ਮਿਲ ਕਰ ਵਾਸ ਭਾਵ ਟੇਕੀਨੋ,
ਕਹਿੰਦੇ ਚਲੋ ਭਾਈ ਅੱਜ ਰਾਤ ਪੌਂਟਾ ਸਾਹਿਬ ਟਿਕੋ, ਕੱਲ ਨੂੰ ਤੁਹਾਨੂੰ ਦੱਸਾਂਗੇ ਸਾਰਾ ਬਚਨ ਬਿਲਾਸ, ਵੀ ਅੱਜ ਰਾਤ ਸਾਡੇ ਕੋਲ ਰਹੋ, ਤੁਸੀਂ ਆਏ ਹੋ ਅੱਜ ਗੁਰੂ ਘਰ, ਤੁਹਾਡੀ ਸੇਵਾ ਟਹਿਲ ਹੋਵੇਗੀ।
ਪਈ ਪੌਰ ਨਿਜ ਨਿਕਟ ਬੁਲਾਏ,
ਅਗਲਾ ਦਿਨ ਮਹਾਰਾਜ ਜੀ ਨੇ ਜਦੋਂ ਚੜਿਆ ਤੇ ਇਹਨਾਂ ਲਾਗੀਆਂ ਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਸੱਦਿਆ।
ਕਰੇ ਵਿਸਰਜਨ ਦਰਬ ਦਿਵਾਏ,
ਲਾਗੀਆਂ ਨੂੰ ਮਾਇਆ ਦਿੱਤੀ, ਕਿਉਂਕਿ ਲਾਗੀ ਲਾਗ ਲੈਂਦੇ ਹੁੰਦੇ ਆ, ਲਾਗ ਲਿਆ ਇਹਨਾਂ ਸਤਿਗੁਰਾਂ ਦੇ ਪਾਤਸ਼ਾਹ ਨੇ, ਖੁੱਲਾ ਲਾਗ ਦੇ ਕੇ ਇਹਨਾਂ ਨੂੰ ਵਿਦਾ ਕੀਤਾ।
ਹਮਰੇ ਆਵਨ ਮੈਂ ਸੰਦੇਹੋ,
ਨਾਲੇ ਉਹਨਾਂ ਨੂੰ ਦੱਸਿਆ, ਕਹਿੰਦੇ ਜਾ ਕੇ ਰਾਜੇ ਫਤਿਹ ਸ਼ਾਹ ਨੂੰ ਕਹਿਣਾ ਵੀ ਸਾਡੇ ਆਉਣ ਵਿੱਚ ਸੰਦੇਹ ਹੈ, ਸਾਡੇ ਆਉਣ ਦੇ ਵਿੱਚ ਸੰਦੇਹ ਹੈ। ਕੀ ਸੰਦੇਹ ਹੈ ਅੱਗੇ ਦੱਸਦੇ ਨੇ,
ਸੰਗ ਪੂਰ ਸਿੱਖ ਸੈਨ ਸਨੇਹੋ,
ਕਿ ਜੇ ਅਸੀਂ ਆਵਾਂਗੇ ਸਾਡੇ ਨਾਲ ਸੈਂਕੜੇ ਸਿੱਖ ਨੇ, ਸੈਂਕੜੇ ਸਿਪਾਹੀ ਨੇ, ਬਹੁਤ ਵੱਡੀ ਗਿਣਤੀ ਚ ਸਾਰੀਆਂ ਸਿੱਖ ਸੰਗਤਾਂ ਉਹ ਵੀ ਨਾਲ ਆਉਂਦੀਆਂ ਹਨ।
ਕਾਰਨ ਕਨੇ ਅਪਰ ਕਹਿ ਕਹਾਂ,
ਸਾਰੇ ਆਉਣਗੇ, ਰਾਜਾ ਫਤਿਹ ਸ਼ਾਹ ਬਰਾਤੀਆਂ ਨੂੰ ਸਾਂਭੇਗਾ ਕਿ ਸਾਡੀ ਸੰਗਤ ਨੂੰ ਸਾਂਭੇਗਾ, ਵੀ ਸਾਡੇ ਨਾਲ ਤਾਂ ਫਿਰ ਹਜ਼ਾਰਾਂ ਦੀ ਗਿਣਤੀ ਚ ਸਿੱਖ ਸੇਵਕ ਆਉਂਦੇ ਆ। ਨਾਲੇ ਇਹਦੇ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ,
ਰਾਜੇ ਅਨਿਕ ਆਏ ਹੈ ਜਹਾਂ,
ਉੱਥੇ ਰਾਜੇ ਫਤਿਹ ਸ਼ਾਹ ਦੇ ਸੱਦੇ ਤੇ, ਉੱਧਰ ਰਾਜੇ ਭੀਮ ਚੰਦ ਦੇ ਸੱਦੇ ਤੇ, ਉੱਧਰੋਂ ਬਰਾਤੀਆਂ ਚ ਵੀ ਰਾਜੇ ਆਉਣੇ ਪਹਾੜੀਏ ਤੇ, ਇੱਧਰ ਮੇਲੀਆਂ ਚ ਵੀ ਆਉਣੇ ਆ, ਤੇ ਬਹੁਤ ਸਾਰੇ ਪਹਾੜੀ ਰਾਜੇ ਉੱਥੇ ਇਕੱਠੇ ਹੋਏ ਹੋਣਗੇ।
ਹੋਏ ਨਾ ਪਰੇ ਕਿਸ ਸਾਥ ਬਖੇਰਾ,
ਹੁਣ ਜਦੋਂ ਅਸੀਂ ਆਵਾਂਗੇ ਉੱਥੇ ਕਈ ਰਾਜੇ ਨੇ ਜਿਹੜੇ ਗੁਰੂ ਘਰ ਨਾਲ ਦੁਵੈਸ਼ ਕਰਦੇ ਆ, ਕਿਤੇ ਐਸਾ ਨਾ ਹੋਵੇ ਕਿ ਫਤਿਹ ਸ਼ਾਹ ਦਾ ਘਰ ਖੁਸ਼ੀਆਂ ਵਾਲਾ ਮਾਹੌਲ ਹੋਣਾ ਤੇ ਉੱਥੇ ਕੋਈ ਜੰਗ ਯੁੱਧ ਦਾ ਕਾਰਨ ਬਣ ਜਾਏ, ਕਿਉਂਕਿ ਜਦੋਂ ਅਸੀਂ ਜਾਣਾ ਉੱਥੇ ਸੱਚ ਨੂੰ ਵੇਖ ਕੇ ਝੂਠ ਨੇ ਮਚਣਾ ਤਾਂ ਹੁੰਦਾ ਹੀ ਹੈ, ਸੱਚ ਜਿੱਥੇ ਹੋਵੇਗਾ ਝੂਠ ਮਚੇਗਾ ਉੱਥੇ, ਉਹਨਾਂ ਨੂੰ ਉਹਨਾਂ ਨੇ ਮਚ ਜਾਣਾ ਵੇਖ ਕੇ ਸੱਚ ਨੂੰ, ਉੱਥੇ ਲੜਾਈ ਪੜਾਈ ਹੋ ਗਈ, ਕੋਈ ਜੰਗ ਯੁੱਧ ਹੋ ਗਿਆ, ਤੇ ਅਸੀਂ ਨਹੀਂ ਚਾਹੁੰਦੇ ਵੀ ਰਾਜਾ ਫਤਿਹ ਸ਼ਾਹ ਸਾਡਾ ਸੇਵਕ ਹੈ ਤੇ ਉਹਦੇ ਘਰ ਵਿੱਚ ਵਿਆਹ ਵਾਲੇ ਮਾਹੌਲ ਦੇ ਵਿੱਚ ਕੋਈ ਸੋਗ ਪਵੇ। ਹਾਂਜੀ,
ਕੀਤਕ ਪੂਰਬ ਬਾਡੇ ਉਚੇਰਾ,
ਪਤਾ ਹੀ ਆ ਰਾਜੇ ਫਤਿਹ ਸ਼ਾਹ ਨੂੰ ਵੀ ਪਹਿਲਾਂ ਵੀ ਰਾਜੇ ਭੀਮ ਚੰਦ ਨਾਲ ਜਿਹੜਾ ਉਹਦਾ ਕੁੜਮ ਹੈ ਉਹਦੇ ਨਾਲ ਝੇੜਾ ਝਿੜਿਆ ਹੋਇਆ, ਉਹਦਾ ਸਾਲਾ ਸੀ ਰਾਜਾ ਕੇਸਰੀ ਚੰਦ ਪੰਮਾ ਪੁਰੋਹਿਤ, ਉਹ ਸਾਡੇ ਸਿੱਖਾਂ ਨੇ ਚੰਗੀ ਤਰ੍ਹਾਂ ਉਹਨਾਂ ਨੂੰ ਸੋਧਾ ਲਾ ਕੇ ਭੇਜਿਆ ਸੀ ਉਹਨਾਂ ਦੀ ਸੇਵਾ ਕਰਕੇ, ਉਹ ਵੀ ਉੱਥੇ ਆਏ ਹੋਣਗੇ, ਕੌੜੀ ਜੀ ਅੱਖ ਨਾਲ ਵੇਖਣਗੇ, ਉਹ ਇੱਕ ਵਾਰੀ ਵੇਖਣਗੇ ਸਾਡੇ ਦੋ ਵਾਰੀ ਵੇਖਣਗੇ ਕੌੜੀ ਅੱਖ ਨਾਲ, ਫਿਰ ਕਿਉਂਕਿ ਉਹ ਇੱਕ ਵਾਰੀ ਤੱਕਣਗੇ, ਇਹ ਪਹਿਲ ਸਾਡੇ ਨਹੀਂ ਕਰਦੇ, ਪਰ ਜੇ ਉਹਨਾਂ ਨੇ ਕੀਤੀ ਫਿਰ ਇਧਰੋਂ ਦੋਹਰੀ ਦੋਹਰੀ ਅੱਖ ਨਾਲ ਕੈੜੀ ਕਰਕੇ ਵੇਖਣਗੇ, ਮਾਹੌਲ ਠੀਕ ਨਹੀਂ ਰਹਿਣਾ। ਹਾਂਜੀ,
ਨਿਜ ਦੀਵਾਨ ਪਠਾਵਨ ਕਰੇ,
ਇਸ ਕਰਕੇ ਸਾਡੇ ਆਉਣ ਚ ਸੰਦੇਹ ਆ, ਅਸੀਂ ਨਹੀਂ ਆ ਸਕਦੇ। ਹਾਂ, राजे फतेह शाह नूं कहो असीं आपणे दीवान नूं भेजांगे जरूर आपणे वल्लों साडे जिहड़े दीवान जी ने भाई नंद चंद जी ओह जरूर आउणगे
कीतक सैन तिनों संग करें
और उहनां दे नाल साडी कुझ क सैना भी आवेगी सिपाही भी आउणगे
इत्यादिक सो नर सुन कान
एदां उहनां लागियां ने सतगुरु कलगीधर जी दे इह बचन सुणे
बंदत निरपटिग कीन पियान
सतगुरां कोलों विदा हो के नमस्कार करके उह अपने राजे फतेह शाह कोल श्रीनगर गए
जाई प्रसंग सुनावन करी
जाके राजे फतेह शाह नूं सारा प्रसंग दस्या
बच कलगीधर जथा उचरियो
जिहड़े बचन कलगीधर जी ने कहे सी ओह राजे फतेह शाह नूं सुनाए
अकल पांत तैयारी करवाई
फतेह शाह ने कहा चलो ये भी गुरु साहब दी सियाणप वाली बात है जिवें उहनां दी इच्छा उधरों ने अपनिया सारिया तैयारियां करवाईया
फतेह शाह उर मोद बढ़ाई
राजे फतेह शाह दे मन च बड़ी खुशी है
बहुते आई मेल में राजे
बहुत सारे राजे इत्थे मेल विच आउणगे विआह दे समय
उत बरात में बृंद बिराजे
उतरों बरात विच भी बड़े बड़े राजे भीम चंद नाल चढ़ के आउणे हन
सकल गिरन तारा पति मिले
सारे पहाड़ी रियासतां दे राजे इक वारी इत्थे कठे होणगे इको जगह ते
होए उत्साह ब्याह को भले
बड़ा वधिया ब्याह दा उत्साह होवेगा
कनो अन्न कृत को पकवान
हुण जे वड्डी गिणती होणी आ लोकां दी आमद होणी ते अन्न भी बहुता खर्च होणा घिओ खंड ओह वड्डे पद्धर ते इकट्ठा करवाया फतेह शाह ने
मधुर करे रखवाए महान
मठियाईयां बनवा बनवा के कमरे भर भर के रखण लगे हन
तृण दाना के सांची अंबार
वास्ते घा पठियां दे ढेर ला ले हन
खर्चे धन को बनियो उदार
सारा खर्च धन दा कीता है
इत सतगुर उर बिखे बिचार
उधर फतेह शाह विआह दी तैयारी कर रहे इधर कलगीधर जी ने विचार कीती
राजनीत को जितक प्रकार
राजनीति दे जिन्ने प्रकार हुंदे आ ओह दा पेच महाराज जी ने विचारे ने
कन्या ब्याह बिखे कुछ देना
महाराज जी ने विचार कीती भी फतेह शाह साडा जजमान सेवक है ते साडा सेवक है ओहदी धी साडी भी धी है ते धी दे विआह ते सानू भी कुछ खर्च करना चाहीदा साडे वल्लों भी गुरु घर वल्लों धी वास्ते कुछ गफा भेजना चाहीदा है
जगत रीत ठाने सब लेना
जगत दी मर्यादा है संसार दी चलदी आउंदी है
जाने अपनी ऊंच बड़ाई
फिर गुरु घर दी वड्याई बड़ी उच्ची वड्याई है
तुतिये पिके बृंद गिरराई
फिर उत्थे पहाड़ी राजे भी सारे होणगे उन्हां विच गुरु घर दी वड्याई वड्डी हो के नजर आउणी चाहीदी है
बोरो चित उदार गुर केरा
सतगुरां दा हिरदा बड़ा उदार है खुला दिल है सतगुरां दा
या ते चाहत दियो कनेरा
करके सतगुरु जी बहुता ही देना चाहुंदे वड्डियां दे कोलों वड्डियां ही दातां दित्तियां जांदियां
जेवर जरे जराव जवाहर
सोहणे जवेहर जिन्हां विच कीमती जवाहरात जड़े हुए ओ गहने
जागत जेब जिनों की जाहर
दी चमक संसार विच वखरी चमक दी है
सुंदर कुंदन की करवाए
कुंदन दे सोने दे बड़े सोने कड़े महाराज जी ने तैयार करवाए
बहुत दरब जिनी ऊपर लाए
ते बहुता धन खर्चिया गया
पशमंबर पाटंबर कनी
फिर रेशम दे ते पशमीने दे कपड़िया दे थान तैयार करवाए
गोटा जरी लाग बर बनी
जिन्हां ते जरीदार गोटा ला के तैयार कीते हन
आसन कंचन रजत कराए
सोने ते चांदी दे भांडे तैयार करवाए
कारीगरन अनेक बनाए
कारीगरां ने बड़े सुंदर सोने चांदी दे भांडे तैयार कीते
इत्यादिक दाज के हेत
इतना बहुत सारियां चीजां राजे फतेह शाह दी लड़की नूं देण वास्ते महाराज जी ने तैयार करवाईयां
धन गण दीनस कृपा निकेत
भी बड़ी खुले गफे माया भी नाल भेजी है
सवा लाख को करतम बोल
उना दिना विच तकरीबन सवा लाख रुपए दा तंबोल तैयार करवाया तंबोल मतलब शगन जेड़ा शगन देना सी राजे फतेह शाह दी लड़की वास्ते उना दिना च गुरदेव जी ने सवा लाख रुपए दा तंबोल ओ तैयार करवाया
बस्त अजायब जिन बोमोल
सवा लाख दे तंबोल विच अजायब वस्तुआं सी बा ਬੇਸ਼ਕੀਮਤੀ ਵਸਤੂਆਂ ਸਨ।
ਨੰਦ ਚੰਦ ਸਭ ਤਿਆਰ ਕਰਾਏ,
ਦੀਵਾਨ ਭਾਈ ਨੰਦ ਚੰਦ ਜੀ ਨੇ ਸਾਰੀਆਂ ਤਿਆਰੀਆਂ ਕਰਵਾਈਆਂ।
ਸ਼੍ਰੀ ਸਤਿਗੁਰ ਕੋ ਦੀਨ ਦਿਖਾਏ,
ਕਰਾ ਕੇ ਫਿਰ ਮਹਾਰਾਜ ਜੀ ਨੂੰ ਲਿਆ ਕੇ ਵਿਖਾਈਆਂ।
ਅਵਲੋਕਤ ਪ੍ਰਭ ਹੁਕਮ ਬਖਾਨਾ,
ਵੇਖ ਕੇ ਕਲਗੀਧਰ ਪਾਤਸ਼ਾਹ ਜੀ ਬੋਲੇ,
ਦਇਆ ਰਾਮ ਪ੍ਰੋਹਤ ਮਤੀਵਾਨਾ।
ਭਾਈ ਦਇਆ ਰਾਮ ਜੀ, ਤੁਸੀਂ ਬੜੇ ਸਿਆਣੇ ਸਿੱਖ ਹੋ ਗੁਰੂ ਘਰ ਦੇ,
ਤੋਹੇ ਸਹਿਤ ਲੈ ਚਮੂ ਕਨੇਰੀ।
ਭਾਈ ਨੰਦ ਚੰਦ ਜੀ, ਤੁਸੀਂ ਵੀ ਬਹੁਤੀ ਸੈਨਾ ਥੋੜੀ ਸੈਨਾ ਆਪਣੇ ਨਾਲ ਲੈ ਜਾਓ।
ਪਹੁੰਚਣ ਬਣੇ ਵਿਆਹ ਜਿਸ ਬੇਰੀ,
ਵਿਆਹ ਵਾਲੀ ਉਸ ਥਾਂ ਤੇ ਤੁਸੀਂ ਜਾਓ। ਭਾਈ ਦਇਆ ਰਾਮ ਜੀ, ਤੁਸੀਂ ਸਾਡੇ ਵੱਲੋਂ ਜਾ ਕੇ ਇਹ ਸ਼ਗਨ ਦੇ ਕੇ ਆਓ।
ਸੈਲ ਪਤਨ ਕੇ ਗਨ ਜਬ ਮਿਲੇ,
ਸ਼ਗਨ ਉਦੋਂ ਦੇਣਾ ਜਦੋਂ ਸਾਰੇ ਪਹਾੜੀਏ ਰਾਜੇ ਉੱਥੇ ਇਕੱਠੇ ਹੋਣਗੇ, ਜਦੋਂ ਸਾਰੇ ਪਹਾੜੀ ਰਾਜੇ ਇਕੱਠੇ ਹੋ ਕੇ ਮਿਲੇ ਹੋਣਗੇ।
ਕਰੋ ਦਿਖਾਵਨ ਤਬ ਸਭ ਭਲੇ,
ਉਦੋਂ ਇਹ ਤੰਬੋਲ ਗੁਰੂ ਘਰ ਵੱਲੋਂ ਵਿਖਾਣਾ। ਉਹ ਵਿਖਾਣਾ ਤਾਂ ਸੀ ਵੀ ਖੇਡ ਬਣਾਉਣੀ, ਮਹਾਰਾਜ ਜੀ ਨੇ ਜੰਗ ਯੁੱਧ ਦੀ ਖੇਡ, ਪ੍ਰੇਰਕ ਤਾਂ ਗੁਰਦੇਵ ਹੀ ਨੇ ਨਾ, ਇੱਥੋਂ ਹੀ ਰਚੀ ਜਾਣੀ ਹੈ ਸਾਰੀ ਰਚਨਾ ਭੰਗਾਣੀ ਦੇ ਜੰਗ ਦੀ। ਤੋ ਕਲਗੀਧਰ ਪਾਤਸ਼ਾਹ ਕਹਿੰਦੇ ਜਦੋਂ ਸਾਰੇ ਰਾਜੇ ਬੈਠੇ ਹੋਣ, ਉਦੋਂ ਗੁਰੂ ਘਰ ਦੀ ਵਡਿਆਈ ਪ੍ਰਗਟ ਕਰਨ ਲਈ ਉਹਨਾਂ ਰਾਜਿਆਂ ਦੀ ਭਰੀ ਸਭਾ ਵਿੱਚ ਇਹ 1.25 ਲੱਖ ਦਾ ਤੰਬੋਲ ਵਿਖਾਉਣਾ।
ਨੰਦ ਚੰਦ ਅਰ ਦਿਜ ਸੁਣ ਕਰਕੇ,
ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਨੇ ਜਦੋਂ ਕਲਗੀਧਰ ਜੀ ਦੇ ਬਚਨ ਸੁਣੇ ਵੀ ਤੁਸੀਂ ਜਾਓ,
ਬੂਜਨ ਲਾਗੇ ਰਿਦੇ ਵਿਚਰ ਕੇ,
ਵਿਚਾਰ ਕਰਕੇ ਸਤਿਗੁਰੂ ਜੀ ਨੂੰ ਪੁੱਛਣ ਲੱਗੇ,
ਪਰਬਤ ਪਾਲਿਕ ਕਿਤਕ ਵਿਰੋਧੀ।
ਮਹਾਰਾਜ, ਉੱਥੇ ਪਹਾੜੀ ਰਾਜੇ ਕੁਝ ਆਪ ਜੀ ਦੇ ਵਿਰੋਧੀ ਨੇ, ਗੁਰੂ ਘਰ ਦੇ ਦੁਸ਼ਮਣ ਨੇ।
ਭੀਮ ਚੰਦ ਤੇ ਆਦ ਕਰੋ,
ਰਾਜੇ ਭੀਮ ਚੰਦ ਵਰਗੇ ਕ੍ਰੋਧੀ ਉੱਥੇ ਬੈਠੇ ਹੋਣਗੇ।
ਭਈ ਮੇਲ ਤੇ ਵਧੇ ਬਖੇੜਾ,
ਅਸੀਂ ਉੱਥੇ ਜਾਵਾਂਗੇ, ਸਾਡੇ ਉੱਥੇ ਜਾਣ ਨਾਲ ਬਖੇੜਾ ਹੋ ਸਕਦਾ, ਝਗੜਾ ਹੋ ਸਕਦਾ।
ਆਵਨ ਮੁਸ਼ਕਲ ਹੋਈ ਤਿਸ ਬੇਰਾ,
ਜੇ ਝਗੜਾ ਹੋ ਗਿਆ ਮਹਾਰਾਜ ਫਿਰ ਉੱਥੋਂ ਸਾਡਾ ਆਉਣਾ ਔਖਾ ਹੋ ਜਾਣਾ। ਲੜਾਈ ਹੋ ਗਈ ਕਿਉਂਕਿ ਉਹ ਤਾਂ ਸਾਰੀ ਸੈਨਾ ਉਹਨਾਂ ਦੀ ਉੱਥੇ ਹੋਣੀ ਹੈ ਇਕੱਠੀ, ਤੇ ਜੇ ਉੱਥੇ ਝਗੜਾ ਹੋ ਗਿਆ ਤੇ ਸਾਡਾ ਆਉਣਾ ਔਖਾ ਹੋ ਜਾਣਾ।
ਪੰਥ ਪਹਾੜਨ ਬਿਖਮ ਬਡੇਰੇ,
ਮਹਾਰਾਜ ਪਹਾੜੀ ਰਾਹ ਆ ਸਾਰਾ ਬੜਾ ਔਖਾ ਰਸਤਾ, ਉੱਥੋਂ ਲੰਘ ਕੇ ਆਉਣਾ ਵੀ ਔਖਾ ਹੋਵੇਗਾ।
ਕੌਣ ਸਹਾਇਕ ਹੋਈ ਤਿਸ ਬੇਰੇ,
ਉੱਥੇ ਜੰਗ ਛਿੜ ਗਈ ਤੇ ਸਾਡੀ ਸਹਾਇਤਾ ਕਿਵੇਂ ਹੋਵੇਗੀ।
ਸੁਣ ਕਲਗੀਧਰ ਹੁਕਮ ਬਖਾਨਾ,
ਸੁਣ ਕੇ ਕਲਗੀਧਰ ਜੀ ਬੋਲੇ, ਹੁਕਮ ਕਰਦਿਆਂ ਕਹਿਣ ਲੱਗੇ,
ਸੰਸਾ ਕਹਾਂ ਏਵ ਤੁਮ ਠਾਨਾ।
ਕਹਿਣ ਲੱਗੇ, ਏਦਾਂ ਦਾ ਸੰਸਾ ਕਿਉਂ ਕਰਦੇ ਹੋ ਤੁਸੀਂ ਭਾਈ ਦਇਆ ਰਾਮ ਜੀ, ਨੰਦ ਚੰਦ ਜੀ?
ਦ੍ਰਿੜ ਨਿਸ਼ਚਾ ਉਰ ਰਾਖੋ ਐਸੇ,
ਆਪਣੇ ਹਿਰਦੇ ਦਾ ਨਿਸ਼ਚਾ ਦ੍ਰਿੜ ਕਰਕੇ ਪੱਕਾ ਕਰਕੇ ਰੱਖੋ, ਡਾਵਾਂ ਡੋਲ ਨਾ ਹੋਵੋ।
ਸਤਿਗੁਰ ਕਰੇ ਪਠਾਵਨ ਜੈਸੇ,
ਜਿਹੜੇ ਸਤਿਗੁਰੂ ਜੀ ਜਿਵੇਂ ਤੁਹਾਨੂੰ ਭੇਜ ਰਹੇ ਹਨ,
ਤਿਵੇਂ ਸਤਿਗੁਰ ਲਿਆਵਨ ਕਰੇ,
ਉਸੇ ਤਰ੍ਹਾਂ ਉਹੀ ਸਤਿਗੁਰੂ ਤੁਹਾਨੂੰ ਵਾਪਸ ਵੀ ਲੈ ਕੇ ਆਉਣਗੇ। ਤੁਸੀਂ ਡੋਲਦੇ ਕਿਉਂ? ਕਹਿੰਦੇ ਜਿਹੜੇ ਸਤਿਗੁਰੂ ਤੁਹਾਨੂੰ ਭੇਜ ਰਹੇ ਨੇ ਉਹੀ ਸਤਿਗੁਰੂ ਜੀ ਤੁਹਾਨੂੰ ਵਾਪਸ ਵੀ ਲਿਆਉਣਗੇ, ਸਾਬਤ ਜਿਵੇਂ ਜਾਓਗੇ ਉਦਾਂ ਹੀ ਵਾਪਸ ਲਿਆਵਾਂਗੇ।
ਆਪਣੇ ਜਾਣੇ ਰੱਛਾ ਤਰੀ,
ਆਪਣੇ ਜਾਣ ਕੇ ਸਤਿਗੁਰੂ ਜੀ ਤੁਹਾਡੀ ਰੱਛਿਆ ਕਰਨਗੇ।
ਜੋ ਸਿੱਖ ਮੇਰੋ ਗਹੇ ਅਲੰਬ,
ਭਾਈ ਨੰਦ ਚੰਦ ਜੀ ਜਿਹੜੇ ਸਿੱਖ ਮੇਰਾ ਭਰੋਸਾ ਰੱਖਦੇ ਹਨ, ਮੇਰਾ ਭਰੋਸਾ ਗ੍ਰਹਿਣ ਕਰਦੇ ਹਨ,
ਕਰੇ ਮਿਟਾਵਨ ਵਿਘਨ ਕਦੰਬ,
ਮੈਂ ਉਹਨਾਂ ਦੇ ਸਾਰੇ ਵਿਘਨ ਕੱਟ ਕੇ ਦੂਰ ਕਰ ਦਿੰਦਾ, ਉਹਨਾਂ ਦੇ ਜੀਵਨ ਚ ਕੋਈ ਵਿਘਨ ਆਉਣ ਹੀ ਨਹੀਂ ਦਿੰਦਾ ਜਿਹੜੇ ਮੇਰਾ ਭਰੋਸਾ ਰੱਖਦੇ ਨੇ।
ਜੇ ਰਾਖੇ ਨਿਤ ਮੋਰ ਭਰੋਸਾ,
ਮੇਰਾ ਨਿਤ ਭਰੋਸਾ ਰੱਖਦੇ ਹਨ,
ਤਿਨਕੇ ਨਿਕਟ ਨ ਪਹੁੰਚੇ ਦੋਸ਼ਾ,
ਉਹਨਾਂ ਦੇ ਨੇੜੇ ਕਿਸੇ ਤਰ੍ਹਾਂ ਦਾ ਕੋਈ ਦੋਸ਼, ਕਿਸੇ ਤਰ੍ਹਾਂ ਦਾ ਕੋਈ ਵਿਘਨ ਨੇੜੇ ਵੀ ਨਹੀਂ ਜਾਏਗਾ।
ਅੰਗ ਸੰਗ ਗੁਰ ਬਣੇ ਸਹਾਈ, ਤਾਤੀ ਵਾਉ ਨਾ ਲਾਗਨ ਪਾਈ।
ਗੁਰੂ ਉਹਨਾਂ ਦੇ ਸਦਾ ਅੰਗ ਸੰਗ ਤੇ ਸਹਾਈ ਹੋਵੇਗਾ, ਤੇ ਜਿਹੜੇ ਮੇਰਾ ਭਰੋਸਾ ਗ੍ਰਹਿਣ ਕਰਦੇ ਭਾਈ ਨੰਦ ਚੰਦ ਜੀ, ਮੈਂ ਉਹਨਾਂ ਨੂੰ ਤੱਤੀ ਵਾ ਤੱਕ ਲੱਗਣ ਨਹੀਂ ਦਿੰਦਾ।
ਸਤ ਸ੍ਰੀ ਅਕਾਲ।
ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁਖ ਲੱਗਾ ਨਾ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ। ਸਤਿਗੁਰੂ ਜੀ ਉਹਨਾਂ ਦੇ ਆਲੇ ਦੁਆਲੇ ਕਾਰ ਪਾ ਦਿੰਦੇ ਆ, ਜਿਹਨਾਂ ਨੂੰ ਭਰੋਸਾ ਨਹੀਂ ਉਹ ਡੋਲਦੇ ਫਿਰਦੇ, ਹਾਏ ਕੀ ਹੋਵੇਗਾ ਕੀ ਬਣੇਗਾ। ਜਿਹੜੇ ਭਰੋਸੇ ਵਾਲੇ ਆ ਉਹ ਨਹੀਂ ਡੋਲਦੇ, उन्हां नूं इह पता भी साहिब साडे अंग संग ने सहाई हन।
जिन्हें सिमरे मोकू कदे
मैनू कदे नहीं सिमरदे।
निज बल पर विश्वासी रिदे
इन्हां नूं अपने बल ते भरोसा हुंदा, मैं कर लूं, मैं कर सकदा, मेरे कोल ताण है। जिहड़े इदां दे लोक ने
नै तिनको मैं बनो सहाई,
मैं उन्हां दी सहायता नहीं करदा, मैं वेखदा रहिंदा। जाओ कर लो फिर जे हुंदा, जे तुहानूं अपणियां बाहां ते बाला जाओ फिर करी जो खाई जो तके खुआर होई जाओ।
गुरसंगी होए जे शरनाई,
जिहड़े इह जाणदे आ वी साडे गुरु साहिब अंग संग ने, उन्हां दी सहायता नाल होवेगा इह काम। जदों गुरु सहायता नूं मुख रख के उह करदे आ फिर उह कारज हो जांदा है।
या ते सदा राख विश्वासे, प्रभ होए सदा दास के पासे।
इस करके ये विश्वास रखो कि प्रभु जी सदा अपने दासां दे पास हन। गल विश्वास दी है खालसा जी। जा कह रिदा विश्वास प्रभ आया तत् ज्ञान ते सम्मान प्रगटाया। गल विश्वास दी है। जिन्हां अंदर विश्वास आ जांदा उह इह जाण लैंदे है के मेरे प्रभु जी साडे नाल हन।
सुन दोनों को धीरज आयो,
महाराज जी दे बचन सुन के दोनों नूं धीरज मिल गया।
कर निश्चा तब शीस निवायो,
निश्चा करके गुरु चरणा ते शीस झुकाया।
सकल वस्त की तैयारी ठान,
सारियां वस्तुआं दी तैयारी कीती।
गुर आग्या ते चहस पियान,
गुरु आग्या दे नाल जाना चाहुंदे हन। जिवें जा रहे ने तंबोल लैके उह कथा आप जी अगलिया प्रसंगा च सरवण करोगे। गुरु साहब जी का पावन जस कथन करदे आ, होईयां भुल्लां चुक्कां दी खिमा करनी, अरदास करनी सतगुरु जी अगे वास्ते सतबुद्धि ते समर्थ प्रदान करन। वाहिगुरु 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 वाहिगुरु
वाहिगुरु वाहि वाहिगुरु वाहि गुरु
वाहिगुरु वाहि गुरु 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 वाहिगुरु वाहि गुरु।
हे अच्युत हे पार ब्रह्म
अविनाशी अगनास,
हे पूरन हे सर्वम
पंजन गुण तास,
हे संगी हे निरंकार
हे निर्गुण सब टेक,
हे गोविंद हे गुण निदान
के सदा बबेक,
हे अपरंपर हर हरे
पियो अनहारे,
हे संतह कै सदा संग
धाराया दार,
हे ठाकुर हो दास रो
निर्गुण गुण नहीं कोई,
नानक दीजा नाम दान
कोई है परो,
आए प्रभ शरणागति
पानिद दयाल,
एक अखर हर मन बस्त
नानक ओत निहाल,
वाहिगुरु नाम जहाज है
चढ़े सो तेरे पार,
जो शरदा कर से बंदे
गुर पारे उतारन हार,
वाहिगुरु नाम जहाज है
चढ़े सो तेरे पार,
जो शरदा कर से बंदे
पारे उतारन हार।
वाहिगुरु जी का खालसा वाहे गुरु जी की फतेह।